ਅੱਜ ਦਾ ਜੋ ਕਲਗੀਧਰ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜਾਪ ਸਾਹਿਬ ਦੇ ਪਹਿਲੇ ਛੰਦ ਦੇ ਆਪ ਜੀ ਨੇ ਹਿੱਸੇ ਸਰਵਣ ਕੀਤੇ ਨੇ। ਸਤਿਗੁਰੂ ਨੇ ਇਸ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਤਸਵੀਰ ਉਹਦੀ ਹੋਂਦ ਦਾ ਵਰਣਨ ਕੀਤਾ ਹੈ। ਕਹਿਣ ਲੱਗੇ ਉਸ ਦਾ ਕੋਈ ਚੱਕਰ ਚਿਹਨ ਰੰਗ ਰੂਪ ਜਾਤ ਪਾਤ ਨਹੀਂ ਹੈ, ਸਭ ਤੋਂ ਉਹ ਪਾਰ ਹੈ। ਪਰ ਕਲਗੀਧਰ ਪਾਤਸ਼ਾਹ ਨੇ ਇਸ ਬਾਣੀ ਅੰਦਰ ਉਸ ਮਨੁੱਖੀ ਦੇਹ ਤੋਂ ਮਨ ਤੋਂ ਬਾਣੀ ਤੋਂ ਪਰੇ ਅਕਾਲ ਪੁਰਖ ਦੀ ਤਸਵੀਰ ਸਾਡੀ ਸਹੂਲਤ ਵਾਸਤੇ ਇਸ ਬਾਣੀ ਵਿੱਚ ਬਿਆਨ ਕੀਤੀ ਹੈ। ਕਿਵੇਂ ਦਾ ਹੈ, ਕਿਸ ਤਰ੍ਹਾਂ ਦਾ ਹੈ? ਕਿਉਂਕਿ ਜਿਹੜਾ ਧਰਮ ਦਾ ਮਾਰਗ ਹੈ ਇਹ ਇਸ ਦੁਨੀਆਂ ਵਿੱਚ ਰਹਿੰਦਿਆਂ ਇਹਦੇ ਤੋਂ ਜਿਹੜੀ ਪਾਰਲੀ ਦੁਨੀਆਂ ਹੈ ਉਹਦੇ ਨਾਲ ਸੰਬੰਧ ਕਾਇਮ ਕਰਨ ਦਾ ਇੱਕ ਨਾਮ ਹੈ। ਸੌਖਾ ਵੀ ਹੈ ਤੇ ਔਖਾ ਵੀ ਹੈ। ਸੌਖਾ ਤਾਂ ਹੈ ਕਿਉਂਕਿ ਜਿਸ ਨੂੰ ਇਹਨੇ ਖੋਜਣਾ ਹੈ ਉਹਦੇ ਬਿਲਕੁਲ ਨੇੜੇ ਹੈ, ਉਹ ਇਹਦੇ ਸਵਾਸਾਂ ਵਿੱਚ, ਇਹਦੀ ਨਜ਼ਰ ਵਿੱਚ, ਇਹਦੇ ਸ਼ਬਦਾਂ ਵਿੱਚ ਬਿਲਕੁਲ ਇਹਦੇ ਨਾਲ ਹੈ। ਔਖਾ ਇਸ ਕਰਕੇ ਹੈ ਕਿ ਵਿਚਕਾਰ ਜਿਹੜਾ ਮਨ ਹੈ ਤੇ ਇਹਦਾ ਸਰੀਰ ਉਹਨੂੰ ਵੇਖ ਨਹੀਂ ਸਕਦੇ, ਇਸ ਕਰਕੇ ਔਖਾ ਹੈ। ਇਸ ਲਈ ਜਦੋਂ ਪਰਮਾਤਮਾ ਦੀ, ਗੁਰੂ ਦੀ, ਨਾਮ ਦੀ ਗੱਲ ਚੱਲਦੀ ਏ ਬਹੁਤੇ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦੀ। ਇਸ ਦੁਨੀਆਂ ਵਿੱਚ ਸਾਰਾ ਕੁਝ ਦਿਸਦਾ ਹੈ, ਉਸ ਦੁਨੀਆਂ ਵਿੱਚ ਕੁਝ ਵੀ ਦਿਸਣ ਵਾਲਾ ਨਹੀਂ, ਸਾਰਾ ਕੁਝ ਅਦ੍ਰਿਸ਼ਟ ਹੈ। ਇੱਥੇ ਅੱਖਾਂ ਨਾਲ ਜੋ ਕੁਝ ਵੇਖਿਆ ਜਾ ਸਕਦਾ ਇਹ ਅੱਖਾਂ ਰੱਬ ਦੇ ਉਹਦੀ ਦੁਨੀਆਂ ਵਿੱਚ ਕੁਝ ਨਹੀਂ ਵੇਖ ਸਕਦੀਆਂ। ਇੱਥੇ ਜੋ ਕੰਨਾਂ ਨਾਲ ਅਸੀਂ ਸੁਣ ਸਕਦੇ ਹਾਂ, ਇੱਕ ਦੂਜੇ ਦੀ ਗੱਲਬਾਤ ਸਮਝੀ ਵੀ ਜਾ ਸਕਦੀ ਏ, ਉਹਦੇ ਘਰ ਵਿੱਚ ਸਾਡੀ ਇੱਥੋਂ ਵਾਲੀ ਭਾਸ਼ਾ ਨਹੀਂ ਚੱਲਦੀ। ਔਰ ਹੋਰ ਅੱਗੇ ਤੁਰਾਂ ਕਿ ਇੱਥੇ ਸਾਰਾ ਕੁਝ ਬੰਦਾ ਹੱਥਾਂ ਨਾਲ ਫੜਦਾ, ਉਹਨੂੰ ਛੋਇਆ ਨਹੀਂ ਜਾ ਸਕਦਾ। ਤਾਂ ਸਤਿਗੁਰੂ ਨੇ ਪਹਿਲੇ ਬਚਨ ਕੀਤੇ, ਕਹਿਣ ਲੱਗੇ ਚੱਕਰ ਉਹਦੀ ਹੱਥਾਂ ਦੇ ਵਿੱਚ ਕੋਈ ਲਕੀਰ ਨਹੀਂ। ਚੱਕਰ ਦੇ ਅਰਥ ਨੇ ਹੱਥ ਦੀ ਹਥੇਲੀ ਵਿੱਚ ਪਈਆਂ ਹੋਈਆਂ ਲਕੀਰਾਂ। ਉਹ ਸਾਰਿਆਂ ਦੀਆਂ ਲਕੀਰਾਂ ਵਾਹੁਣ ਵਾਲਾ ਹੈ ਪਰ ਉਹਦੇ ਉੱਤੇ ਕਿਸੇ ਦੀ ਲਕੀਰ ਨਹੀਂ ਹੈ। ਲਕੀਰਾਂ ਦਾ ਮਤਲਬ ਹੈ ਕਿਸਮਤ, ਬੰਦੇ ਦੇ ਕਰਮ। ਉਹ ਕਿਸੇ ਲਕੀਰ ਦਾ ਬੱਝਾ ਹੋਇਆ ਨਹੀਂ, ਉਹ ਕਿਸੇ ਕਿਸਮਤ ਦੀ ਕੈਦ ਵਿੱਚ ਬੰਦ ਨਹੀਂ। ਸਤਿਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿੱਚ ਬਚਨ ਕਹਿੰਦੇ, ਹੇ ਅਕਾਲ ਪੁਰਖ ਜੀਓ, ਤੁਸੀਂ ਚੱਕਰਾਂ ਤੋਂ ਬਾਹਰ ਹੋ। ਚੱਕਰ ਦਾ ਅਰਥ ਹੈ ਲਕੀਰਾਂ। ਹੋਰ ਵੀ ਕਈ ਤਰ੍ਹਾਂ ਦੇ ਸਰੀਰ ਵਿੱਚ ਚੱਕਰ ਮੰਨੇ ਗਏ ਨੇ ਕਿ ਬੰਦੇ ਦੀ ਦੇਹ ਵਿੱਚ ਇਹਨੂੰ ਚਲਾਉਣ ਵਾਲੇ 6 ਸੂਖਸ਼ਮ ਚੱਕਰ ਨੇ ਜਿਹੜੇ ਇਹਨੂੰ ਚਲਾਉਂਦੇ ਨੇ ਸਿਰ ਤੋਂ ਲੈ ਕੇ ਸਾਰੇ ਸਰੀਰ ਵਿੱਚ ਸੂਖਸ਼ਮ ਚੱਕਰ ਨੇ। ਹਜ਼ੂਰ ਕਹਿੰਦੇ ਤੂੰ ਇਹਨਾਂ ਤੋਂ ਵੀ ਬਾਹਰ ਹੈ, ਇਹਨਾਂ ਤੋਂ ਉੱਚਾ ਹੈ, ਤੇਰਾ ਚੱਕਰ ਇਹਨਾਂ ਤੋਂ ਵੱਡਾ ਹੈ। ਇਸ ਕਰਕੇ ਗੁਰੂ ਨਾਨਕ ਨੇ ਇੱਕ ਚੱਕਰ ਚਲਾਇਆ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਸਤ ਨਾਮ ਦਾ ਚੱਕਰ ਫਿਰਾਇਆ। ਗੁਰੂ ਨੇ ਸੱਚੇ ਨਾਮ ਦਾ ਇੱਕ ਚੱਕਰ ਸਿੱਖ ਨੂੰ ਦਿੱਤਾ ਵੀ ਤੂੰ ਇਹਦੇ ਨਾਲ ਜੁੜਨਾ, ਹੋਰ ਕਿਸੇ ਚੱਕਰ ਨਾਲ ਨਹੀਂ। ਇੱਕ ਸਤਵਾਂ ਚੱਕਰ ਜਿਹੜਾ 6 ਤੋਂ ਪਾਰ ਹੈ, ਸ਼ਬਦ ਦਾ ਚੱਕਰ, ਨਾਮ ਦਾ ਚੱਕਰ, ਸਤਨਾਮ ਦਾ ਚੱਕਰ, ਤੇ ਹਜ਼ੂਰ ਉਹਦੀ ਉਸਤਤ ਵਿਚ ਕਲਗੀਧਰ ਪਾਤਸ਼ਾਹ ਕਹਿੰਦੇ ਚੱਕਰ ਜਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਐ ਸੰਸਾਰ ਦੇ ਲੋਗੋ ਰੱਬ ਦੇ ਹੱਥਾਂ ਵਿਚ ਕੋਈ ਲਕੀਰ ਨਹੀਂ ਉਹ ਬਿਲਕੁਲ ਸਾਫ ਹੱਥਾਂ ਵਾਲਾ ਹੈ ਉਹਦੇ ਘਰ ਦੇ ਵਿਚ ਕੋਈ ਭਾਸ਼ਾ ਨਹੀਂ ਉਹ ਭਾਸ਼ਾ ਤੋਂ ਬਾਹਰ ਹੈ ਉਹ ਇਨ੍ਹਾਂ ਸਰੀਰਾਂ ਦੇ ਬੰਧਨ ਵਿਚ ਨਹੀਂ ਆਉਂਦਾ ਇਹਦੇ ਤੋਂ ਬਾਹਰ ਰਹਿੰਦਾ ਜਿਹਨ ਤੇ ਜਦੋਂ ਉਹਦੇ ਪੈਰ ਨਹੀਂ ਫਿਰ ਉਹ ਜਿੱਥੋਂ ਦੀ ਲੰਘਦਾ ਉੱਥੇ ਉਹਦੀਆਂ ਨਿਸ਼ਾਨੀਆਂ ਵੀ ਨਹੀਂ ਪੈਂਦੀਆਂ ਨਿਕਲ ਜਾਂਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੋਲੋਂ ਲੰਘ ਜਾਂਦਾ ਸਾਰਿਆਂ ਦੇ ਕੋਲ ਵੀ ਰਹਿੰਦਾ ਹੈ ਸਾਰਿਆਂ ਦੇ ਨਾਲ ਵੀ ਰਹਿੰਦਾ ਹੈ ਪਰ ਕਿਤੇ ਉਹਦੀ ਨਿਸ਼ਾਨੀ ਨਹੀਂ ਲੱਭਦੀ ਕਿਤੇ ਉਹਦਾ ਸਰੂਪ ਕਦੀ ਕਿਸੇ ਨੂੰ ਦਿਸਿਆ ਨਹੀਂ ਇਹਨਾਂ ਅੱਖਾਂ ਨਾਲ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਉਹਦੇ ਦੀਦਾਰ ਹੁੰਦੇ ਨੇ ਅੱਗੇ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਵਰਨ ਵਰਨ ਕਹਿੰਦੇ ਨੇ ਵਰਨਾਂ ਨੂੰ ਚਾਰ ਵਰਨ ਜਿਵੇਂ ਖੱਤਰੀ ਬ੍ਰਾਹਮਣ ਸੂਦ ਵੈਸ ਤੇ ਵਰਨ ਦਾ ਅਰਥ ਰੰਗ ਵੀ ਹੈ ਪਰਮਾਤਮਾ ਦਾ ਕੋਈ ਖਾਸ ਰੰਗ ਨਹੀਂ ਇਹਦੇ ਤੋਂ ਅੱਗੇ ਨੀਲਾ ਰੰਗ ਹੈ ਔਰ ਇਸ ਤੋਂ ਬਿਨਾਂ ਅੱਗੇ ਜਾ ਕੇ ਹੋਰ ਜਿਹੜੇ ਰੰਗ ਨੇ ਪੀਲਾ ਰੰਗ ਹੈ ਨੀਲਾ ਹੈ ਔਰ ਗੁਰੂ ਕੇ ਸਵਾਰੇ ਉਹ ਸਫੈਦ ਤੇ ਕਾਲੇ ਰੰਗ ਦਾ ਵਰਣਨ ਕੀਤਾ ਗਿਆ ਅਕਾਲ ਪੁਰਖ ਵਾਹਿਗੁਰੂ ਦਾ ਵੈਸੇ ਇੱਕ ਦ੍ਰਿਸ਼ਟਾਂਤ ਦਿੱਤਾ ਗਿਆ ਉਹਦਾ ਜਿਹੜਾ ਸਰੂਪ ਹੈ ਨਾ ਇੱਕ ਗੱਲ ਜ਼ਰੂਰ ਕਹੀ ਗਈ ਕਹਿੰਦੇ ਉਹਦਾ ਆਪਣਾ ਕੋਈ ਰੰਗ ਨਹੀਂ ਪਰ ਜਿਹੜਾ ਉਹਦੇ ਨਾਲ ਜੁੜ ਗਿਆ ਉਹਨੂੰ ਲਾਲ ਰੰਗ ਲੱਗਾ ਬਾਣੀ ਵਿੱਚ ਤੁਸੀਂ ਪੜੋਗੇ ਲਾਲ ਰੰਗ ਵੀ ਦੋ ਤਰ੍ਹਾਂ ਦਾ ਇੱਕ ਕਸੁੰਬੇ ਦਾ ਰੰਗ ਇੱਕ ਮਜੀਠ ਦਾ ਹੈ ਕਸੁੰਬੇ ਦਾ ਇੱਕ ਫੁੱਲ ਹੈ ਜਿਹਦਾ ਰੰਗ ਬੜਾ ਲਾਲ ਬੜਾ ਸੋਹਣਾ ਪਰ ਉਹ ਚੜ੍ਹਦਾ ਬਹੁਤ ਗੂੜਾ ਹੈ ਪਰ ਜੇ ਉਸ ਕੱਪੜੇ ਨੂੰ ਤੁਸੀਂ ਧੁੱਪ ਵਿੱਚ ਰੱਖੋਗੇ ਤਾਂ ਉਹ ਧੁੱਪ ਨੂੰ ਉਡਾ ਕੇ ਖਤਮ ਕਰ ਦਿੰਦੀ ਹੈ ਦੂਸਰਾ ਰੰਗ ਜਿਹੜਾ ਮਜੀਠ ਦਾ ਹੈ ਪੱਕਾ ਕੱਪੜੇ ਨੂੰ ਚੜ ਗਿਆ ਉਹ ਪਰਤ ਕੇ ਉਤਰਦਾ ਨਹੀਂ ਫਿੜਕਦਾ ਨਹੀਂ ਇਸ ਕਰਕੇ ਰੰਗ ਦੀ ਗੱਲ ਤਾਂ ਕੀਤੀ ਰੱਬ ਦਾ ਕੋਈ ਰੰਗ ਨਹੀਂ ਕੱਲ ਮੈਂ ਬੇਨਤੀ ਕੀਤੀ ਸੀ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਆਦ ਜਦੋਂ ਕੋਈ ਨਹੀਂ ਸੀ ਉਦੋਂ ਉਹ ਮੌਜੂਦ ਸੀ ਨਾ ਇਹ ਧਰਤੀ ਨਾ ਕੋਈ ਪਹਾੜ ਨਾ ਕੋਈ ਚੰਦਰਮਾ ਕੁਝ ਵੀ ਨਹੀਂ ਸੀ ਇੱਥੇ ਬਿਲਕੁਲ ਖਾਲੀ ਖਲਾਸ ਸਭ ਕੁਝ ਤਾਂ ਉਦੋਂ ਕੌਣ ਸੀ ਉਦੋਂ ਉਹ ਆਪ ਮੌਜੂਦ ਸੀ ਜਦੋਂ ਇਹ ਕੁਝ ਨਹੀਂ ਰਹੇਗਾ ਉਦੋਂ ਵੀ ਉਹ ਮੌਜੂਦ ਰਹੇਗਾ ਉਹਦੀ ਉਮਰ ਨਹੀਂ ਹੈ ਵੈਸੇ ਤਾਂ ਸਾਡੇ ਆਪਣੇ ਅੰਦਰ ਵੀ ਇੱਕ ਇਸ ਤਰ੍ਹਾਂ ਦੀ ਦਸ਼ਾ ਹੈ ਬਾਹਰੋਂ ਸਾਨੂੰ ਲੋਕ ਵੇਖ ਕੇ ਕਹਿ ਦਿੰਦੇ ਕਿ ਤੇਰਾ ਸਰੀਰ ਹੁਣ 15 ਸਾਲ ਦਾ ਹੋ ਗਿਆ ਹੁਣ 20 ਸਾਲ ਦਾ ਹੁਣ ਤੂੰ 30 ਸਾਲ ਦਾ ਹੁਣ 40, 50, 60, 70 ਬਾਹਰੋਂ ਅਸੀਂ ਬਦਲ ਜਾਂਦੇ ਹਾਂ ਪਰ ਜਿਹੜੀ ਆਤਮਾ ਹੈ ਉਹਦਾ ਕੋਈ ਉਮਰ ਨਹੀਂ ਹੈ ਕਦੀ ਕਿਸੇ ਨੇ ਕਿਹਾ ਵੀ ਇਹਦੀ ਆਤਮਾ ਇਹਦਾ ਮਨ 20 ਸਾਲ ਦਾ ਹੋ ਗਿਆ ਜਾਂ ਇਹਦੀ ਆਤਮਾ ਇੰਨੇ ਸਾਲ ਦੀ ਹੋ ਗਈ ਨਹੀਂ ਕਿਉਂਕਿ ਉਹਦੀ ਕੋਈ ਉਮਰ ਨਹੀਂ ਜਿਹੜਾ ਉਹਦੇ ਨਾਲ ਜੁੜ ਗਿਆ ਜਿਹਦਾ ਨਾ ਜਨਮ ਹੈ ਨਾ ਮਰਨ ਹੈ ਨਾ ਉਹਦੀ ਉਮਰ ਹੈ ਨਾ ਉਹਦਾ ਰੰਗ ਹੈ ਨਾ ਉਹਦਾ ਨਾਮ ਹੈ ਨਾ ਉਹਦਾ ਪਰਿਵਾਰ ਹੈ ਆਮ ਤੌਰ ਤੇ ਮਨੁੱਖ ਆਪਣੀ ਪੀੜ੍ਹੀ ਨੂੰ ਪਿੱਛੇ ਜੋੜਦਾ ਹੈ ਪਿਤਾ ਦਾਦੇ ਪੜਦਾਦੇ ਦੀ ਗੱਲ ਚੱਲਦੀ ਪਰ ਜਿਹੜਾ ਅੰਦਰ ਮਨੁੱਖ ਦੇ ਜਿਉਣ ਦੀ ਸ਼ਕਤੀ ਜਿਹਨੂੰ ਆਤਮਾ ਜਾਂ ਜੋਤ ਕਿਹਾ ਗੁਰਬਾਣੀ ਨੇ ਉਹਦੀ ਕੋਈ ਖਾਨਦਾਨੀ ਪ੍ਰਕਿਰਿਆ ਨਹੀਂ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਵੈਸੇ ਇੱਕ ਬਚਨ ਕਿਹਾ ਕਿ ਰੱਬ ਤੇ ਬੰਦੇ ਦਾ ਇੰਨਾ ਡੂੰਘਾ ਆਪਸ ਵਿੱਚ ਸੰਬੰਧ ਹੈ ਜਿਵੇਂ ਕਾਗਜ਼ ਦੇ ਉੱਪਰ ਲਿਖੇ ਹੋਏ ਅੱਖਰ ਦਾ ਤੇ ਕਾਗਜ਼ ਦਾ ਸੰਬੰਧ ਹੁੰਦਾ ਹੈ ਦੋਵੇਂ ਕਿਵੇਂ ਜੁੜੇ ਹੋਏ ਨੇ ਆਪਸ ਵਿੱਚ ਕਾਗਜ਼ ਦੇ ਉੱਤੇ ਅੱਖਰ ਲਿਖੇ ਗਏ ਤੁਸੀਂ ਕਹੋ ਬਈ ਇਸ ਅੱਖਰ ਨੂੰ ਪੱਟ ਕੇ ਕਾਗਜ਼ ਤੋਂ ਵੱਖਰੇ ਕਰਨਾ ਨਹੀਂ ਉਹਦਾ ਆਧਾਰ ਹੀ ਕਾਗਜ਼ ਹੈ ਜੇ ਤੁਸੀਂ ਉਹਨੂੰ ਪਾੜਨਾ ਚਾਹੁੰਦੇ ਹੋ ਤੇ ਦੋਵੇਂ ਪਾਟਣਗੇ ਜੇ ਰੱਖਣਾ ਚਾਹੁੰਦੇ ਹੋ ਤੇ ਦੋਵੇਂ ਰਹਿਣਗੇ ਦੋਵਾਂ ਨੂੰ ਵੱਖਰੇ ਨਹੀਂ ਕੀਤਾ ਜਾ ਸਕਦਾ ਇੱਕੋ ਨੇ ਦੋਵੇਂ मनुख ते परमात्मा भी बिलकुल कठे ने, कोई फर्क नहीं, दूर नहीं है, बिलकुल इको थां ते ने। कबीर जी ने कहा, कहो कबीर ए राम की अंश। ए अंश जेड़ी है ना साडा जीवन अंदरला, ए ते रब विचों आया है, ओ एदा पिता है। बाकी ते शरीर दा नाम टिक गया, शरीर दा कोई पिता बन गया, शरीर दी कोई मां बन गई, शरीर दी कोई पत्नी, कोई पति, कोई भरा बन गया, इते सारी बाहरली दुनिया। साडे अंदरले दा ते कोई रिश्ता ही नहीं किसे नाल, ओ ते अपने आप विच रब विचों आया है, ओदे विचों पैदा होया है। जिन्हां नूं ए समझ आ गई, ओ ए कदी नहीं कहणगे वी फलानी कौम साडी कौम विचों पैदा होई है। ओ ते शरीरां दी गल है। कई लोग कहिंदे ने वी गुरु नानक भी ते खत्रियां विचों पैदा होए ने, हिंदू कौम विचों पैदा होए ने, पर उन्हां दा शरीर आया सी, शरीर दा जन्म होया सी उस खानदान दे अंदर। गुरु नानक दा उत्थे जन्म नहीं होया, वो वखरे ने। उन्हां दी उत्पत्ति ते रब विचों सिद्धी आई। कबीर जी ने तां ही बचन कह दिते, एक नूर ते सब जग उपजिया, कौन भले को मंदे। नूर विचों सारा संसार, शब्द विचों चानन विचों पैदा होया। इस करके कागज अते अखरां नूं जिहड़े उहदे उत्ते लिखे होए ने, जिवें दोवां नूं वखरे नहीं कीता जा सकदा, इस तरह साडा अंदरला हिस्सा जिहड़ा साडी जिंद जोत है ते रब विच कोई फर्क नहीं, दोवें इक्को थां ते। फर्क सिर्फ इन्ना पै गया, जिवें किसे किताब नूं कागज नूं तुसीं बाहर रख दिओ, घटा मिट्टी उहदे ते पैंदा है, मिट्टी नाल ਉਹ ਅੱਖਰ ਧੁੰਦਲੇ ਪੈ ਜਾਂਦੇ ਨੇ, ਉਹ ਕਾਗਜ਼ ਮੈਲਾ ਹੋ ਜਾਂਦਾ। ਕਈ ਵਾਰੀ ਤੇ ਕਈ ਕਾਗਜ਼ਾਂ ਤੇ ਇੰਨਾ ਮਿੱਟੀ ਘੱਟਾ ਜੰਮਦਾ ਵੀ ਉਹਨਾਂ ਤੇ ਇੰਨੀ ਕਾਲਖ ਪੈਂਦੀ ਕਿ ਉਹਨਾਂ ਦਾ ਸਰੂਪ ਹੀ ਖਤਮ ਹੋ ਜਾਂਦਾ। ਅੱਜ ਦਾ ਮਨੁੱਖ ਕੀ ਹੈ? ਹੈ ਤੇ ਰੱਬ ਸੀ। ਜੇ ਤੁਸੀਂ ਸੱਚਾਈ ਵੱਲ ਵੇਖੋ ਤੇ ਬੰਦੇ ਨੂੰ ਕਿਤੇ ਰੱਬ ਨੂੰ ਲੱਭਣ ਦੀ ਤੇ ਮਿਲਣ ਦੀ ਲੋੜ ਨਹੀਂ, ਉਹ ਖੁਦ ਆਪ ਹੀ ਉਹਦਾ ਰੂਪ ਹੈ, ਉਹਦੇ ਵਰਗਾ। पर इहदे विच रुकावट की आ गई? इस जिंदगी दे उत्ते मैल ही इन्नी पै गई, इहदे उत्ते कूड़ कबाड़ ही इन्ना जम गया वी हुण इहनू कहो वी तेरे शरीर च रब है, उह कहेगा किथे? कोई चीज दिसदी नहीं, कोई नजर नहीं आउंदी, कुछ भी सामने नहीं दिसदा। इहदे जीवन दी हालात इस तरह दी कही कि जिवें एक खूह किसे दे घर दे सामने सी, खूह विच बड़ा निर्मल पानी, उन्हें होर प्रबंध कर लिया। पहला ते लोग उथों पानी पींदे खूह विचों, सहजे सहजे उन्हें सोचिया भी घर दा कूड़ा इस खूह दे विच सिट दे रहिए, पूरिया जाएगा, टोया खत्म हो जाएगा। जिन्ना घर दा कूड़ा सी वो सारा खूह विच सिटदा गया, गंदगी सारी उस खूह विच वगाउंदा गया, सहजे सहजे वह भरदा गया। एक दिन वह बिल्कुल जमीन दे बराबर हो गया, उहदे उत्ते मिट्टी पा दित्ती गई। जिन्हें वेख्या सी सिर्फ उहनू पता सी वी इत्थे खूह है सी, वह गुजर गया, चला गया, उहदा पुत्र आ गया, उहदा पोतरा आ गया, ते उह नवां खूह बनाउण लगा। ते उहनू किसे ने कहा वी खूह ते पहलां ही आया तुहाडे घर दे अगे, तू इनू फोल के वेख। कहिंदा इत्थे कोई खूह नहीं, खूह उत्थे मौजूद सी, लोड़ सी उत्थों कूड़ा कढ़न दी। जदों उहने उस खूह दे विचों कूड़ा कढ़ना शुरू कीता, मिट्टी कढ़नी शुरू कीती, सहजे सहजे वह खूह उहदे किनारे दिसण लग पै। ज्यों ज्यों कूड़ा निकलदा गया, खूह दीआं कंधां आ गईआं। ज्यों ज्यों नीवा चलदा गया, पानी दी संभावना हो गई। ते जिद्दण उस खूह दे विचों सारा कूड़ा कढ दिता, थल्ले निर्मल जल दे सोमे फुटने शुरू हो गए, पानी हत्थां विच आ गया। सतगुरु ने बचन कीता, सजना है ते तेरे कोल भी खूह सी, सुख दा, आनंद दा, तेरे कोल भी अमृत दा खूह। गुरु ग्रंथ साहिब जी ने बचन कीते, अंतर खूंटा अमृत भरिया, खूह भरिया होया तेरे कोल बिल्कुल नेड़े है। परमात्मा ने जदों जीव नूं पैदा कीता है ਤੇ ਇਹਦੇ ਸਰੀਰ ਦੇ ਵਿੱਚ ਖੂਹ ਦੇ ਅੰਦਰ ਉਹਨੇ ਨਾਮ ਅੰਮ੍ਰਿਤ ਦਾ ਸੋਮਾ ਭਰ ਕੇ ਦਿੱਤਾ ਸੀ, ਪਰ ਅਸੀਂ ਵਿੱਚ ਈਰਖਾ, ਨਿੰਦਿਆ, ਦਵੈਸ਼, ਧੋਖੇ ਧੜੀ, ਚਲਾਕੀ, ਸਿਆਣਪ, ਕ੍ਰੋਧ, ਮੋਹ, ਕਾਮ ਆਦਿਕ ਜਿੰਨਾ ਕੂੜਾ ਸਾਡੇ ਕੋਲ ਸੀ ਇਹਦੇ ਵਿੱਚ ਸਿੱਟਦੇ ਗਏ, ਵਗਾਉਂਦੇ ਗਏ, ਤੇ ਉਹ ਖੂਹ ਬੰਦ ਹੋ ਗਿਆ। ਤੇ ਜਦੋਂ ਖੂਹ ਬੰਦ ਹੋ ਗਿਆ, ਸਾਨੂੰ ਅੰਮ੍ਰਿਤ ਮਿਲਣਾ ਵੀ ਬੰਦ ਹੋ ਗਿਆ। ਧਰਮ ਦੀ ਸਾਰੀ ਸਾਧਨਾ, ਗੁਰਮਤ ਦੀ ਸਾਰੀ ਸਾਧਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਉਹ ਕਾਹਦੇ ਵਾਸਤੇ ਹੈ? ਹੈ ਤੇ ਬੰਦੇ ਦੇ ਅੰਦਰ ਹੀ ਸਾਰਾ ਕੁਝ, ਬਾਹਰੋਂ ਨਹੀਂ ਲੱਭਣਾ। ਕਿਤੇ ਸਭ ਕੁਝ ਘਰ ਮੈਂ, ਬਾਹਰ ਨਹੀਂ, ਬਾਹਰ ਕੁਝ ਵੀ ਨਹੀਂ ਹੈ, ਹੈ ਸਾਰਾ ਕੁਝ ਇਹਦੇ ਕੋਲ। ਫਿਰ ਧਰਮ ਦੀ ਸਾਧਨਾ ਕੀ ਹੈ? ਸ਼ਬਦ ਦੀ ਕਮਾਈ ਕੀ ਹੈ? ਮਸ਼ਕਤ ਕਿਹਨੂੰ ਕਹਿੰਦੇ ਨੇ? ਮਸ਼ਕਤ ਇਹ ਹੈ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਵਿਕਾਰਾਂ ਦੇ ਕੂੜੇ ਨੂੰ ਥੋੜਾ ਥੋੜਾ ਕਰਕੇ ਕੱਢੀ ਜਾਣਾ, ਆਪਣੇ ਆਪ ਦੀ ਸਫਾਈ ਕਰੀ ਜਾਣਾ, ਈਰਖਾ ਨੂੰ ਛੱਡਦੇ ਜਾਣਾ, ਨਿੰਦਿਆ ਨੂੰ ਛੱਡਦੇ ਜਾਣਾ, ਚੁਗਲਖੋਰ ਬਣਨ ਦੀ ਜਿਹੜੀ ਆਦਤ ਹੈ ਉਹਨੂੰ ਤਿਆਗਦੇ ਜਾਣਾ। ਇਹ ਦੂਜੇ ਵਿਕਾਰਾਂ ਤੋਂ ਪਹਿਲਾਂ ਆਉਂਦੇ ਨੇ, ਖਿਆਲ ਰੱਖਣਾ। ਬਾਕੀ ਦੇ ਵਿਕਾਰ ਜਿਹੜੇ ਨਾ, ਜਿਹੜੇ ਪੰਜ ਵਿਕਾਰ ਨੇ, ਉਹ ਕੁਦਰਤ ਨੇ ਬੰਦੇ ਦੇ ਸੁਭਾਅ ਵਿੱਚ ਪਾਏ ਨੇ, ਖਿਆਲ ਰੱਖਣਾ। ਭਾਵੇਂ ਕਿ ਉਹਨਾਂ ਦਾ ਨਾਮ ਇਕੱਠਾ ਲਿਆ ਗਿਆ, ਤੁਸੀਂ ਕਦੀ ਵੇਖੋਗੇ ਈਰਖਾ, ਨਿੰਦਾ ਤੇ ਚੁਗਲੀ, ਇਹ ਤਿੰਨ ਚੀਜ਼ਾਂ ਉਹਨਾਂ ਪੰਜ ਵਿਕਾਰਾਂ ਦੇ ਨਾਲ ਜੁੜ ਕੇ ਨਹੀਂ ਆਉਂਦੀਆਂ, ਬਾਣੀ ਵਿੱਚ ਵੱਖਰੀਆਂ ਨੇ। ਬੜਾ ਫਰਕ ਹੈ ਇਹਨਾਂ ਵਿੱਚ, ਕਿਉਂਕਿ ਜਿਹੜੇ ਪੰਜ ਵਿਕਾਰ ਨੇ ਉਹਦੇ ਵਿੱਚ ਕਾਮ ਵਾਸ਼ਨਾ ਹੈ, ਕ੍ਰੋਧ ਹੈ, ਲੋਭ, ਮੋਹ ਤੇ ਹੰਕਾਰ, ਇਹ ਨੇਚਰ ਨੇ, ਪ੍ਰਕਿਰਤੀ ਨੇ, ਕੁਦਰਤ ਨੇ ਬੰਦੇ ਦੇ ਸਰੀਰ ਵਿੱਚ ਪਾਏ ਨੇ ਸ੍ਰਿਸ਼ਟੀ ਨੂੰ ਅੱਗੇ ਚਲਾਉਣ ਵਾਸਤੇ। ਪਰ ਇੱਕ ਗੱਲ ਯਾਦ ਰੱਖਣਾ, ਕੁਦਰਤ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਸਾਡੇ ਜੀਵਨ ਵਿੱਚ ਪਾਏ ਨੇ, ਪਰ ਈਰਖਾ, ਨਿੰਦਿਆ ਤੇ ਚੁਗਲੀ ਕਰਨ ਦੀ ਆਦਤ ਬਿਲਕੁਲ ਨਹੀਂ ਪਾਈ, 1% ਵੀ ਨਹੀਂ ਪਾਈ। ਇਹਨੇ ਆਪ ਘੜੀ ਹੈ, ਇਹ ਦਵੈਸ਼ ਇਹਨੇ ਆਪ ਘੜਿਆ, ਇਹਦੀ ਲੋੜ ਹੀ ਨਹੀਂ ਹੈ, ਇਹਦੀ ਬਿਲਕੁਲ ਜ਼ਰੂਰਤ ਹੈ ਹੀ ਨਹੀਂ। ਇਹ ਵਿਕਾਰ ਜਿਹੜੇ ਨੇ ਤਿੰਨ, ਇਹ ਬੰਦੇ ਦੀ ਆਪਣੀ ਕਾਢ ਹੈ, ਉਹਨੇ ਆਪ ਬਣਾਇਆ, ਇਹਦੀ ਜ਼ਿੰਦਗੀ ਦਾ ਹਿੱਸਾ ਹੈ ਨਹੀਂ। ਬਾਕੀ ਤੇ ਵਿਕਾਰ ਜਿਹੜੇ ਨੇ, ਵਾਸ਼ਨਾ ਸੰਸਾਰ ਦੇ ਵਾਧੇ ਵਾਸਤੇ ਜ਼ਰੂਰੀ ਹੈ, ਕ੍ਰੋਧ ਜਿਹੜਾ ਹੈ ਉਹ ਵੀ ਸਰੀਰ ਨੂੰ ਅੰਦੋਲਿਤ ਕਰਨ ਵਾਸਤੇ ਥੋੜਾ ਜਿਹਾ ਜ਼ਰੂਰੀ ਹੈ, ਮੋਹ ਦੀ ਵੀ ਜ਼ਰੂਰਤ ਹੈ, ਲੋਭ ਵੀ ਕੁਝ ਨਾ ਕੁਝ ਚਾਹੀਦਾ, ਤੇ ਹੰਕਾਰ ਜਿਹੜਾ ਉਹ ਸਵੈ ਮਾਣ ਦੇ ਵਿੱਚੋਂ ਵਿਗੜਿਆ ਹੋਇਆ ਇੱਕ ਵਿਕਾਰ ਹੈ। ਇਹ ਚੀਜ਼ਾਂ ਚਾਹੀਦੀਆਂ ਨੇ, ਪਰ ਯਾਦ ਰੱਖਣਾ ਜਿਹੜੇ ਆਹ ਤਿੰਨ ਚੀਜ਼ਾਂ ਨੇ, ਇਹ ਕਦੀ ਰੱਬ ਨੇ ਬੰਦੇ ਦੇ ਸਰੀਰ ਵਿੱਚ ਨਹੀਂ ਸਨ ਪਾਏ, ਇਹਨੇ ਆਪ ਬਣਾਏ ਨੇ, ਇਹਨੇ ਅੱਗੋਂ ਇਹਨਾਂ ਦੀ ਘਾੜਤ ਘੜ ਲਈ, ਇਹਨਾਂ ਨੂੰ ਬਣਾ ਲਿਆ। ਮੈਂ ਬੇਨਤੀ ਸਾਂਝੀ ਕਰ ਰਿਹਾ ਸਾਂ ਕਿ ਸਾਡੇ ਜੀਵਨ ਦੇ ਅੰਦਰ ਅੰਦਰਲੇ ਹਿੱਸੇ ਵਿੱਚ ਜਿਹੜੀ ਜੋਤ ਪਾਈ ਰੱਬ ਨੇ, ਉਹ ਰੱਬ ਦੀ ਅੰਸ਼ ਹੈ। ਕਬੀਰ ਜੀ ਨੇ ਬਚਨ ਕੀਤੇ, ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ। ਮਨਸ ਕਹਿੰਦੇ ਨੇ ਸਿਆਹੀ ਨੂੰ, ਕਹਿੰਦੇ ਸੱਜਣਾ ਤੇਰੇ ਵਿੱਚ ਤੇ ਤੇਰੇ ਰੱਬ ਵਿੱਚ ਕੋਈ ਫਰਕ ਨਹੀਂ, ਤੂੰ ਤੇ ਤੇਰਾ ਰੱਬ ਦੋਵੇਂ ਇਕੱਠੇ ਇਸ ਤਰ੍ਹਾਂ ਨੇ ਜਿਵੇਂ ਕਾਗਜ਼ ਤੇ ਉਹਦੇ ਨਾਲ ਉਹਦੇ ਉੱਤੇ ਲਿਖੇ ਹੋਏ ਅੱਖਰ ਨੇ। ਸਤਿਗੁਰੂ ਨੇ ਬਚਨ ਕੀਤੇ ਵਰਨ ਜਾਤ, ਉਹਦੀ ਜਾਤ ਵੀ ਕੋਈ ਨਹੀਂ ਹੈ। ਫਿਰ ਬਚਨ ਕੀਤੇ ਪਾਤ ਨਹਿਨ ਜਿਹੇ, ਉਹਦੀ ਜਾਤ ਕੋਈ ਨਹੀਂ, ਇੱਕ ਉਹਦੀ ਜਾਤ ਹੈ, ਜਿਨ੍ਹਾਂ ਨੇ ਉਹਨੂੰ ਪਿਆਰ ਕੀਤਾ ਹੈ, ਜਿਨ੍ਹਾਂ ਨੇ ਉਹਨੂੰ ਪ੍ਰੇਮ ਕੀਤਾ ਹੈ, ਉਹ ਉਹਨਾਂ ਦੀ ਤੇ ਉਹਦੀ ਜਾਤ ਇੱਕੋ, ਦੋਵਾਂ ਦੀ, ਦੋਵਾਂ ਵਿੱਚ ਕੋਈ ਫਰਕ ਨਹੀਂ। ਕਹਿੰਦੇ ਪਾਤ, ਪਾਤ ਕਹਿੰਦੇ ਨੇ ਪਾਂਤ ਨੂੰ, ਲਾਈਨ ਨੂੰ, ਜਿਵੇਂ ਕੋਈ ਤੁਸੀਂ ਪੰਗਤੀ ਬਿਠਾਉਂਦੇ ਹੋ ਉਹਨੂੰ ਕਹਿੰਦੇ ਪਾਂਤ, ਉਹ ਕਿਸੇ ਲਾਈਨ ਵਿੱਚ ਨਹੀਂ ਆਉਂਦਾ, ਸਾਰੀ ਦੁਨੀਆ ਉਹਦੀ ਲਾਈਨ ਵਿੱਚ ਲੱਗੀ ਹੋਈ ਹੈ। ਕੁਝ ਲੋਕ ਐਸੇ ਨੇ ਧਰਤੀ ਤੇ, ਵੈਸੇ ਤਾਂ ਆਮ ਬੰਦਾ ਸਾਰੀ ਉਮਰ ਲਾਈਨ ਵਿੱਚ ਹੀ ਲੱਗਦਾ ਹੈ। ਪਾਂਤ, ਪਾਂਤ ਦੇ ਅਰਥ ਨੇ ਪੰਗਤੀ, ਜਿਵੇਂ ਤੁਸੀਂ ਲੰਗਰ ਛਕਾਉਣ ਵਾਸਤੇ ਪੰਗਤੀ ਬਿਠਾਉਂਦੇ ਉਹਨੂੰ ਕਹਿੰਦੇ ਪਾਂਤ। ਬਹੁਤੇ ਲੋਕ ਇਸ ਧਰਤੀ ਦੇ ਉੱਤੇ ਲਾਈਨ ਵਿੱਚ ਲੱਗਣ ਵਾਲੇ ਹੁੰਦੇ ਨੇ। ਲਾਈਨ ਦਾ ਮਤਲਬ ਇੱਕ ਦੂਜੇ ਦੇ ਪਿੱਛੇ ਤੁਰਦੇ ਨੇ, ਉਹਨਾਂ ਦਾ ਆਪਣਾ ਰਸਤਾ ਨਹੀਂ ਹੁੰਦਾ। ਪਰ ਜਿਹੜਾ ਮਨੁੱਖ ਰੱਬ ਨਾਲ ਜੁੜ ਗਿਆ, ਜਿਹਨੇ ਗੁਰੂ ਕੀ ਮਤ ਧਾਰਨ ਕਰ ਲਈ ਉਹਨੂੰ ਕਿਸੇ ਦੀ ਲਾਈਨ ਵਿੱਚ ਲੱਗਣ ਦੀ ਲੋੜ ਨਹੀਂ, ਉਹ ਜਿੱਥੇ ਖੜਾ ਹੋ ਜਾਂਦਾ ਉਹਦੇ ਪਿੱਛੇ ਲਾਈਨ ਲੱਗ ਜਾਂਦੀ ਹੈ, ਉਹ ਲਾਈਨ ਬਣਾਉਂਦਾ ਆਪ, ਉਹ ਆਪ ਰਸਤੇ ਬਣਾਉਂਦਾ, ਉਹ ਮੰਜ਼ਿਲ ਬਣ ਜਾਂਦਾ ਉਹਨੂੰ। ਲਾਈਨ ਵਿੱਚ ਤਾਂ ਉਹ ਲੱਗਦੇ ਜਿਨ੍ਹਾਂ ਨੇ ਕੁਝ ਲੈਣਾ ਹੋਵੇ, ਜਿਨ੍ਹਾਂ ਨੇ ਕਿਤੇ ਪਹੁੰਚਣਾ ਹੋਵੇ, ਪਰ ਜਿਹੜਾ ਮਨੁੱਖ ਖੁਦ ਹੀ ਮੰਜ਼ਿਲ ਬਣ ਗਿਆ, ਜਿਹੜਾ ਉਹਦੇ ਤੱਕ ਚਲਾ ਗਿਆ, ਜਿਹੜਾ ਉਹਦੇ ਵਿੱਚ ਲੀਨ ਹੋ ਗਿਆ, ਉਹਨੂੰ ਕਿਸੇ ਦੇ ਪਿੱਛੇ ਤੁਰਨ ਦੀ ਜ਼ਰੂਰਤ ਨਹੀਂ ਰਹੀ, ਉਹ ਤੇ ਆਪ ਹੀ ਉਹਦਾ ਰੂਪ ਬਣ ਗਿਆ, ਉਹਦੇ ਅੰਦਰ ਸਮਾ ਗਿਆ। ਇਸ ਕਰਕੇ ਕਲਗੀਧਰ ਪਾਤਸ਼ਾਹ ਜਿਹੜੇ ਮਹਾਨ ਕਵੀ, ਮਹਾਨ ਸੰਤ ਔਰ ਖੁਦ ਜਿਨ੍ਹਾਂ ਦੇ ਜੀਵਨ ਦੇ ਅੰਦਰੋਂ ਰੱਬ ਦਾ ਪਿਆਰ ਚਸ਼ਮੇ ਵਾਂਗ ਫੁੱਟਦਾ ਸੀ, ਉਹ ਕਹਿੰਦੇ ਹੇ ਅਕਾਲ ਪੁਰਖ ਪਾਤ ਨਹਿਨ ਜਿਹੇ, ਤੇਰੀ ਕੋਈ ਪਾਤ ਨਹੀਂ, ਤੂੰ ਜਾਤ ਪਾਤ ਤੋਂ ਉੱਚਾ। ਅੱਗੇ ਹੋਰ ਬਚਨ ਕੀਤੇ, ਕਹਿੰਦੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਣਾ ਸਕਤ ਕਹਿ। ਕਹਿਣ ਵਾਲਿਆਂ ਨੇ ਬੜਾ ਕੁਝ ਕਿਹਾ ਹੈ ਰੱਬ ਬਾਰੇ, ਬੜੀ ਉਹਦੀ ਉਪਮਾ ਕੀਤੀ ਹੈ, ਕਿਸੇ ਨੇ ਕਿਹਾ ਤੂੰ ਇਸ ਤਰ੍ਹਾਂ ਦਾ ਹੈ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਤੇਰਾ ਤਾਂ ਰੂਪ ਹੀ ਕੋਈ ਨਹੀਂ, ਤੇਰੀ ਤਾਂ ਤਸਵੀਰ ਕੋਈ ਨਹੀਂ, ਤੂੰ ਸਰੀਰਧਾਰੀ ਹੈ ਹੀ ਨਹੀਂ, ਤੂੰ ਰੂਪ ਤੋਂ ਪਰੇ ਹੈ, ਕਿਉਂਕਿ ਜਿਹੜੇ ਰੂਪ ਬਣਦੇ ਨੇ ਉਹ ਅੱਖਾਂ ਦੀ ਪੈਦਾਇਸ਼ ਹੁੰਦੀ, ਅੱਖਾਂ ਕਰਕੇ ਦਿਸਦੇ, ਅੱਖਾਂ ਨਾਲ ਉਹ ਨਜ਼ਰ ਆਉਂਦੇ ਨੇ। ਤਾਂ ਕਹਿੰਦੇ ਰੂਪ, ਤੇਰਾ ਕੋਈ ਰੂਪ ਨਹੀਂ, ਰੂਪ ਤੋਂ ਪਰੇ ਹੈ, ਰੂਪ ਰੰਗ ਅਰ ਰੇਖ ਤੇਰੀ ਕੋਈ ਲਕੀਰ ਨਹੀਂ, ਭੇਖ ਤੇਰਾ ਕੋਈ ਵੇਸ ਨਹੀਂ, ਕੋਈ ਆਪਣਾ ਵੇਸ ਪਾ ਕੇ ਧਰਮ ਦਾ ਤੇਰੇ ਤੱਕ ਚਲਾ ਜਾਏ ਤੇ ਉਹ ਵੇਸ ਚੰਗਾ ਹੈ, ਪਰ ਤੂੰ ਕਿਸੇ ਵਾਲੇ ਕੱਪੜੇ ਨਹੀਂ ਪਾਉਂਦਾ, ਕਿਸੇ ਦਾ ਗੁਲਾਮ ਨਹੀਂ, ਜਾਂ ਤੈਨੂੰ ਕਿਸੇ ਪ੍ਰਕਾਰ ਦਾ ਭੇਖ ਪਾ ਕੇ ਖੁਸ਼ ਨਹੀਂ ਕੀਤਾ ਜਾ ਸਕਦਾ। ਹਾਂ, ਕੋਈ ਇਸ ਤਰ੍ਹਾਂ ਦਾ ਮਨੁੱਖ ਹੋਵੇ ਜਿਨੇ ਆਪਣੇ ਧਰਮ ਦਾ ਵੇਸ ਪਾਇਆ ਹੋਵੇ ਤੇ ਉਹਦੇ ਅੰਦਰ ਹੋਵੇ ਪਿਆਰ ਪਰਮਾਤਮਾ ਦੇ ਪ੍ਰਤੀ, ਉਹਦੇ ਵੇਸ ਤੇ ਉਹ ਬੜਾ ਖੁਸ਼ ਹੋ ਜਾਂਦਾ ਹੈ, ਉਹਦੇ ਪਹਿਰਾਵੇ ਤੇ ਬੜਾ ਖੁਸ਼ ਹੋ ਜਾਂਦਾ, ਪਰ ਉਹਦਾ ਆਪਣਾ ਕੋਈ ਭੇਖ ਨਹੀਂ, ਉਹ ਨਾ ਰੰਗ ਦੇ ਅੰਦਰ ਆਉਂਦਾ। ਆਦ ਅਨੀਲ, ਅਨੀਲ ਦਾ ਮਤਲਬ ਹੈ ਉਹਦਾ ਕੋਈ ਨੀਲਾ ਰੰਗ ਨਹੀਂ, ਸਾਰਿਆਂ ਰੰਗਾਂ ਤੋਂ ਪਰੇ ਹੈ। ਤੁਸੀਂ ਵੇਖਦੇ ਹੋ ਨਾ ਆਕਾਸ਼ ਨੀਲਾ ਲੱਗਦਾ, ਪਰ ਇਹ ਸਿਰਫ ਲੱਗਦਾ, ਇਹਦਾ ਰੰਗ ਨੀਲਾ ਹੈ ਨਹੀਂ। ਦੁਨੀਆਂ ਦੇ ਅਰਥ ਹੀ ਇਹ ਨੇ, ਸੰਸਾਰ ਕਹਿੰਦੇ ਹੀ ਉਸ ਨੂੰ ਨੇ ਜੋ ਸਿਰਫ ਲੱਗਦਾ ਹੈ, ਜੋ ਹੁੰਦਾ ਨਹੀਂ, ਸਿਰਫ ਲੱਗਦਾ ਮਹਿਸੂਸ ਹੁੰਦਾ, ਅਸਲ ਵਿੱਚ ਉੱਥੇ ਕੁਝ ਨਹੀਂ ਹੁੰਦਾ। ਤਾਂ ਆਦ ਅਨੀਲ ਅਨਾਦ, ਉਹ ਆਵਾਜ਼ਾਂ ਤੋਂ ਪਰੇ ਹੈ, ਅਨਾਹਤ ਉਹ ਇੱਕ ਇਸ ਤਰ੍ਹਾਂ ਦੀ ਆਵਾਜ਼ ਨਾਲ ਜੁੜਿਆ ਹੋਇਆ ਜਿਹੜੀ ਵਜਾਉਣ ਤੋਂ ਬਿਨਾਂ ਨਿਕਲਦੀ ਹੈ। ਅਨਾਹਤ, ਹੱਥ ਕਹਿੰਦੇ ਨੇ ਮਾਰਨਾ, ਜਿਵੇਂ ਕਿਸੇ ਉੱਤੇ ਚੋਟ ਮਾਰੀ ਜਾਏ, ਢੋਲ ਦੇ ਉੱਤੇ ਡਗਾ ਮਾਰਿਆ ਜਾਏ ਤੇ ਉਹਨੂੰ ਕਹਿੰਦੇ ਹੱਥ ਕਰਨਾ, ਮਾਰਨਾ, ਹੱਤਿਆ ਕਰਨੀ। ਅਨਾਹਤ, ਅਨਾਹਤ ਦਾ ਮਤਲਬ ਹੈ ਕਿ ਜਦੋਂ ਤੂੰ ਬੋਲਣਾ ਹੈ ਤੇਰੇ ਮੂੰਹ ਵਿੱਚੋਂ ਇੱਕ ਇਸ ਤਰ੍ਹਾਂ ਦੀ ਆਵਾਜ਼ ਨਿਕਲਦੀ ਹੈ ਜਿਹੜੀ ਕਿਸੇ ਚੀਜ਼ ਦੇ ਵਜਾਉਣ ਨਾਲ ਨਹੀਂ ਆਉਂਦੀ, ਆਪਣੇ ਆਪ ਵਜਾਈ ਨਹੀਂ ਜਾਂਦੀ, ਜਿਸ ਨੂੰ ਨਾਮ ਦੀ ਧੁਨੀ ਕਹਿੰਦੇ ਨੇ, ਜਿਹਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਇਸ ਤਰ੍ਹਾਂ ਦੀ ਆਵਾਜ਼ ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਤੇਰੀ ਬਾਣੀ ਸਹਿਜ ਧੁਨ ਨਾਲ ਜੁੜੀ ਹੋਈ ਹੈ, ਭਾਵ ਤੇਰੀ ਆਵਾਜ਼ ਵਜਾਇਆ ਨਹੀਂ ਵੱਜਦੀ, ਤੈਨੂੰ ਬੋਲਣਾ ਨਹੀਂ ਪੈਂਦਾ, ਤੇਰੇ ਵਿੱਚੋਂ ਸਹਿਜ ਸੁਭਾਏ ਆਵਾਜ਼ ਨਿਕਲਦੀ ਆ ਰਹੀ ਹੈ, ਆਪਣੇ ਆਪ ਸੁਣਨ ਵਾਲੇ ਸੁਣੇ ਜਾਂਦੇ। ਜਿਨ੍ਹਾਂ ਨੂੰ ਇਹ ਆਵਾਜ਼ ਸੁਣਨ ਨੂੰ ਮਿਲ ਗਈ, ਜਿਹਨੂੰ ਨਾਮ ਦੀ ਆਵਾਜ਼ ਕਹਿੰਦੇ, ਜਿਹੜੀ ਸਾਰਿਆਂ ਸਰੀਰਾਂ ਦੇ ਵਿੱਚ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਘੱਟ ਘੱਟ ਵਾਜੈ ਨਾਦ, ਜਿਨ੍ਹਾਂ ਨੂੰ ਇਹ ਆਵਾਜ਼ ਸੁਣਨ ਨੂੰ ਮਿਲ ਗਈ, ਫਿਰ ਉਹ ਇਹਨੂੰ ਛੱਡ ਕੇ ਹੋਰ ਕਿਸੇ ਪਾਸੇ ਜਾਣ ਨੂੰ ਤਿਆਰ ਨਹੀਂ ਹੁੰਦੇ। ਬਚਨ ਕੀਤੇ, ਕਹਿਣ ਲੱਗੇ ਕੋ ਕਹਿ ਨਾ ਸਕਤ ਕਹਿ, ਆਦ ਅਨੀਲ ਅਨਾਦ ਅਨਾਹਤ जुग जुग एको वेश, तेरे कपड़े नहीं बदलते, तेरा वेश सदा इको जिहा रहिंदा है। एक प्रकरण इस संत दा इथों तक समाप्त हुंदा है। इथों तक सतगुरु कलगीधर पातशाह गुरु गोबिंद सिंह महाराज जी कहिंदे ने उहदा कोई रूप चक्कर चेन नहीं। अगे हुण थोड़ा जिहा हजूर वर्णन करनगे किवें दा है, क्योंकि उन्होंने वेख्या है, उन्होंने उन्हू माणिया। सारा जाप साहब, मैं कल भी बेनती की सी, सारे दा सारा जाप साहब किसे ज्ञान विचों नहीं निकलिया, भी कुछ पोथियां पढ़िया उन्हां दे अर्थ विचों विचों कढे ते जाप साहब विच लिख दिते। हुण इस तरह की कोई गल नहीं, जाप साहब की जिन्नी बाणी है इंज प्रतीत हुंदा है कि सतगुरु जदों किते बहिंदे ने पौंटा साहब की धरती ते उन्हां दी अटैचमेंट सीधी जोड़ जिहड़ा अकाल पुरख दे नाल बन जांदा है। जदों जोड़ बनदा है उहदे सरूप नूं वेख के उहदी व्याख्या करी जा रहे, उहदे सरूप नूं वेख के बोली जा रहे ने ते कोलों को लिखी जा रहा। हिजाब साहब इस तरह का। इस करके जिन्हां ने इस बाणी नूं नेड़े हो के सुन लिया, चंगी तरह सावधानता नाल सुनिया, जिन्हां ने इहनूं चंगी तरह नालों खह के सुरत नाल इहनूं पढ़िया प्रेम दे नाल, ते शब्द दा एक विज्ञान है, शब्द विच एक वादा है कि जिहड़े शब्द तुसीं पढ़ोगे ना कितों भी याद रखना। लोग कहिंदे ने शब्द गुरु किवें है, मैं थोड़ी जी व्याख्या इत्थे कर दिया। शब्द किवें गुरु है, किसी भी शब्द नूं तुसीं जदों पूरे प्यार नाल लगाव नाल ते ध्यान नाल पढ़ोगे वो शब्द तुहानूं अपने भाव विच खिच के लै जाएगा, अपने भाव दे विच खिच के लै जाएगा, जोड़ देगा उस अवस्था दे नाल। किसे तरह का भी पढ़ो, यह कल्ला धर्म की गल नहीं। वेखो अज तो हजार साल पहला इस धरती ते कोई भी घटना वापरी होवे, किसे दियां किसे कहानियां होण, वासना नाल भरियां कहानियां होण, उस कहानी नूं तुसीं अगे पढ़ रख के पढ़ो, नावल नूं उहदे विच जिहड़ा चित्रण कीता गया, जिहड़े नक्शे दिते गए ने कि अज तो हजार साल पहला इस तरह होया, एक आदमी सी उह इस तरह दा सी, उहदा जीवन विकारी सी, जदों तुसीं उहनूं पढ़ोगे ते वो जिहड़े शब्द ने भावें वह झूठे शब्द ने वो तुहानूं खिच के हजार साल पिछे लै जाणगे जदों घटना वापरी है। यह शब्द का विज्ञान है, इस तरह शब्द गुरु है। जे तुसी अज तो 500 साल पहला तुसी कदी वेखना चमकौर साहब की जंग कदों हुई है, बहुत समा पहला, तो उन्हूं 300 साल गुजर गए, तो उस तो भी वध समा निकल गया। पर जदों वो दिन आउंदे ने साका चमकौर दे ते जदों ढाडी सिंह ये वारा गाउंदे ने भी इस तरह जंग हो रही सी, कलगीधर पातशाह खड़े सन, बाबा अजीत सिंह जान लगे, उन्होंने तीर खिचिया, तलवार कढ लई, बड़ा घमसाण दा युद्ध होया, ते सुनन वालियां दी सुरत 300 साल पार करके चमकौर दी जंग विच पहुंच जांदी, जुड़ जांदा आदमी। शब्द दा विज्ञान की है, शब्द गुरु किवें है। लोग कहिंदे ने शब्द किवें गुरु हो सकदा, बंदा गुरु चाहीदा। याद रखना शब्द वर्गा होर गुरु कोई है ही नहीं। जेड़ा बंदे नूं 500 साल पिछे दी यात्रा करा देंदा है, हजार साल पिछे लै जांदा है, 200 साल दी पिछली घटना नूं ताजा कर देंदा है, शब्द वर्गा कोई गुरु ही नहीं है। मैं बेनती कर रहा सी, हां यह प्रैक्टिकल उदों हुंदा है, यह समझ विच उदों आउंदा है जदों तुसीं जिन्हां शरीरां ने शब्द नूं कमाया है उन्हां दे नाल बैंदे हो। वैसे नहीं होवेगा सीधा, यह ख्याल रखना, क्योंकि कोई भुलेखा ना पवे, कोई इस तरह का भुलेखा ना लग जाए कितने भी असी सीधे प्राप्त कर लवोंगे। गुरु साहब ने कहा है कि गुरु ग्रंथ और गुरु पंथ दो चीजां याद रखी, कल्ला नहीं तू, ਗੁਰੂ ਗ੍ਰੰਥ ਤੱਕ ਜਾਣਾ ਤੇ ਤੈਨੂੰ ਪੰਥ ਦੇ ਅਰਥ ਨੇ ਰਾਹ ਵਿੱਚੋਂ ਲੰਘਣਾ ਪਏਗਾ, ਤੈਨੂੰ ਸੰਗਤ ਦੇ ਰਾਹੀਂ ਜਾਣਾ ਪਏਗਾ, ਸਿੱਧਾ ਨਹੀਂ ਤੂੰ ਜਾ ਸਕਦਾ। ਕਰਦਾ ਰਹੋ ਯਤਨ। ਲੋਕ ਪੜ੍ਹਦੇ ਨੇ, ਕੋਈ ਸੁਖਮਣੀ ਸਾਹਿਬ ਪੜ੍ਹਦਾ, ਕੋਈ ਕੁਝ ਪੜ੍ਹਦਾ, ਤਾਂ ਤੈਨੂੰ ਸੰਗਤ ਕਰਨੀ ਪਏਗੀ, ਨਹੀਂ ਤਾਂ ਅਧੂਰਾ ਰਹੇਗਾ ਜੀਵਨ। ਤਾਂ ਸ਼ਬਦ ਗੁਰੂ ਮਹਾਨਤਾ ਰੱਖਦਾ। ਮੈਂ ਬੇਨਤੀ ਕਰ ਰਿਹਾ ਸਾਂ, ਇਹ ਜਿਹੜੇ ਸ਼ਬਦ ਨੇ ਜਾਪ ਸਾਹਿਬ ਦੇ ਅੰਦਰ, ਭਾਵੇਂ ਕਿ ਕਲਗੀਧਰ ਪਾਤਸ਼ਾਹ ਨੇ ਪਾਉਂਟਾ ਸਾਹਿਬ ਵਿੱਚ ਉਚਾਰੇ ਉਸ ਰਮਨੀਕ ਥਾਂ ਤੇ, ਪਰ ਜਦੋਂ ਅੱਜ ਵੀ ਸਿੱਖ ਇਸ ਬਾਣੀ ਨੂੰ ਪਿਆਰ ਨਾਲ ਪੜ੍ਹੇਗਾ ਸੁਣੇਗਾ, ਇਹ ਬਾਣੀ ਉਹਦੀ ਸੁਰਤ ਨੂੰ ਖਿੱਚ ਕੇ ਕਲਗੀਆਂ ਵਾਲੇ ਦੇ ਕੋਲ ਲੈ ਜਾਏਗੀ, ਪਾਉਂਟਾ ਸਾਹਿਬ ਵਿੱਚ ਲੈ ਜਾਏਗੀ। ਇਹ ਸਿੱਖੀ ਦਾ ਸੰਵਿਧਾਨ ਹੈ। ਮੈਂ ਕੱਲ ਇੱਕ ਪੋਥੀ ਪੜ੍ਹ ਰਿਹਾ ਸੀ, ਕਿਸੇ ਸੱਜਣ ਨੇ ਲਿਖਿਆ, ਜਿਹੜੇ ਗੁਰੂ ਕਹਿੰਦਾ ਹੋ ਗੁਜਰੇ ਨੇ ਉਹ ਸਾਨੂੰ ਕੀ ਲਾਭ ਦੇ ਸਕਦੇ ਨੇ, ਜਿਹੜੇ ਲੰਘ ਗਏ ਨੇ ਪਹਿਲਾਂ, ਤੇ ਜੋ ਕੁਝ ਅਸੀਂ ਅੱਜ ਕਰ ਰਹੇ ਹਾਂ ਲੰਘਿਆ ਹੋਇਆਂ ਨੂੰ, ਜਿਹੜੇ ਪਹਿਲਾਂ ਹੋਏ ਨੇ ਉਹਨਾਂ ਦੀ ਜੀਵਨ ਤਰਜ ਤੇ ਕਰ ਰਹੇ ਹਾਂ, ਉਹਨਾਂ ਨੂੰ ਵੇਖ ਕੇ ਸਿੱਖਿਆ, ਸਿੱਧਾ ਕਿੱਥੋਂ ਸਿੱਖ ਲਿਆ ਹੈ? ਜੇ ਸਿੱਧਾ ਗਿਆਨ ਹੈ ਤੇ ਉਹਨਾਂ ਦੀਆਂ ਬਾਣੀਆਂ ਦੀ ਵਿਆਖਿਆ ਫਿਰ ਕਿਉਂ ਹੁੰਦੀ ਹੈ? ਅਕਿਰਤ ਘਣਤਾ ਇੱਥੋਂ ਤੱਕ ਵੱਧ ਗਈ ਕਿ ਗੁਰੂਆਂ ਦੀ ਬਾਣੀ ਨੂੰ ਵਿੱਚ ਰੱਖ ਕੇ ਉਹਦੀ ਕਥਾ ਵੀ ਕਰ ਲੈਣੀ ਹੈ, ਇਹ ਵੀ ਕਹਿ ਦੇਣਾ ਵੀ ਅਸੀਂ ਵੀ ਬਾਣੀ ਨੂੰ ਮੰਨਦੇ ਹਾਂ, ਅਸੀਂ ਹੋਰ ਕਿਹੜਾ ਗਲਤ ਕਰਨੇ, ਬਾਣੀ ਤਾਂ ਮੰਨਦੇ ਹਾਂ। ਭਗਤਾਂ ਦਾ ਨਾਮ ਵੀ ਵਰਤ ਲੈਣਾ, ਭਗਤਾਂ ਦੀ ਬਾਣੀ ਵੀ, ਗੁਰੂਆਂ ਦੀ ਬਾਣੀ ਵੀ, ਸਭ ਵਰਤ ਲੈਣੀ ਏ। ਉਸ ਬਾਣੀ ਨੂੰ ਵਰਤ ਕੇ ਰੋਟੀ ਖਾਣੀ ਏ, ਡੇਰੇ ਬਣਾਉਣੇ ਨੇ, ਆਸ਼ਰਮ ਬਣਾਉਣੇ ਨੇ, ਤੇ ਜਦੋਂ ਉਹਨਾਂ ਦੇ ਨਾਂ ਦੀ ਗੱਲ ਆਵੇ ਕਹਿਣ ਲੱਗੇ ਛੱਡੋ ਜੀ ਇਹਨਾਂ ਨੂੰ, ਰਹਿਣ ਦਿਓ, ਇਹਨਾਂ ਦੀ ਕੋਈ ਲੋੜ ਨਹੀਂ, ਪਹਿਲਾਂ ਹੋ ਗੁਜਰੇ ਨੇ, ਲੰਘ ਗਏ, ਯਾਨੀ ਕਿ ਹੁਣ ਸਾਡੇ ਕੋਲ ਆਓ। ਇਹ ਬਹੁਤ ਵੱਡੀ ਬੇਈਮਾਨੀ ਹੈ, ਬੜਾ ਵੱਡਾ ਧੋਖਾ ਹੈ। ਇਹ ਗੱਲ ਠੀਕ ਹੈ, ਗੱਲ ਇਸ ਢੰਗ ਨਾਲ ਕਰਨੀ ਚਾਹੀਦੀ ਕਿ ਅੱਜ ਵਰਤਮਾਨ ਇਸ ਸਮੇਂ ਸਾਨੂੰ ਸਰੀਰਕ ਸਤ ਸੰਗਤ ਦੀ ਲੋੜ ਹੈ, ਕੋਈ ਸ਼ੱਕ ਨਹੀਂ, ਇਹਦੇ ਵਿੱਚ ਕੋਈ ਝੂਠ ਨਹੀਂ ਹੈ, ਸਰੀਰਕ ਸਤ ਸੰਗਤ ਦੀ ਸਾਨੂੰ ਜ਼ਰੂਰਤ ਹੈ। ਪਰ ਪਿਛਲਿਆਂ ਸਾਰਿਆਂ ਨੂੰ ਕੰਡਮ ਕਰ ਦੇਣਾ ਤੇ ਵਿਚਾਰ ਉਹਨਾਂ ਦੇ ਚੋਰੀ ਕਰ ਲੈਣੇ, ਇਹ ਵੀ ਕੋਈ ਸਮਝਦਾਰੀ ਨਹੀਂ ਹੈ। ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਵਿੱਚ ਸ਼ਬਦ ਕਹੇ ਨੇ। ਅਗਲੇ ਕਹਿੰਦੇ ਅਚਲ ਮੂਰਤ, ਉਹਦੀ ਇੱਕ ਮੂਰਤ ਹੈ, ਪਿੱਛੇ ਸਾਰੇ ਸ਼ਬਦਾਂ ਵਿੱਚ ਕਿਹਾ ਉਹਦੀ ਕੋਈ ਮੂਰਤ ਨਹੀਂ, ਬੰਦੇ ਦੇ ਮਨ ਨੂੰ ਖਾਲੀ ਕਰਨ ਵਾਸਤੇ, ਇਹ ਤਾਂ ਕਿਹਾ ਉਹਦਾ ਕੋਈ ਰੂਪ ਰੰਗ ਚਿੰਨ ਸਰੀਰ ਕੁਝ ਵੀ ਨਹੀਂ, ਕਾਹਦੇ ਵਾਸਤੇ ਕਿਹਾ? ਸੁਣਨ ਵਾਲੇ ਦਾ ਮਨ ਬਿਲਕੁਲ ਸਾਫ਼ ਹੋ ਜਾਏ, ਖਾਲੀ ਹੋ ਜਾਏ, ਇਹਦੇ ਵਿੱਚ ਕੋਈ ਵਿਚਾਰ ਨਾ ਰਹਿਣ, ਵਿੱਚੋਂ ਖਿਆਲ ਧਾਰਨਾਵਾਂ ਟੁੱਟ ਜਾਣ ਸਾਰੀਆਂ, ਇਹ ਤਾਂ ਕਿਹਾ। ਪਰ ਹੁਣ ਕਿਸੇ ਨਾਲ ਜੋੜਨਾ ਵੀ ਆਇਆ ਸੀ, ਪਹਿਲਾਂ ਤੇ ਕਾਗਜ਼ ਖਾਲੀ ਕੀਤਾ, ਜਿਵੇਂ ਬੋਰਡ ਹੁੰਦਾ ਸਾਹਮਣੇ, ਤੇ ਟੀਚਰ ਕੀ ਕਰਦਾ? ਉਸ ਬੋਰਡ ਦੇ ਉੱਤੇ ਲਿਖੇ ਹੋਏ ਪੂਲ ਜਲੂਲ ਨੂੰ ਪਹਿਲਾਂ ਸਾਫ਼ ਕਰ ਦਿੰਦਾ, ਪਹਿਲਾਂ ਉਹਨੂੰ ਪੂੰਝ ਦਿੰਦਾ ਸਾਰੇ ਨੂੰ। ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣਾ ਜਿਹੜਾ ਜੀਵਨ ਹੈ ਗੁਰੂ ਦੇ ਸਾਹਮਣੇ ਕਰਨਾ ਪਏਗਾ, ਤਾਂ ਕਿ ਪੁਰਾਣਾ ਗਿਆਨ ਪੂੰਝਿਆ ਜਾਏ। ਪੁਰਾਣਾ ਤੇ ਅਸੀਂ ਪੂੰਝਦੇ ਨੇ, ਉੱਤੇ ਕਹਿੰਦੇ ਹਾਂ ਜੀ ਹੋਰ ਲਿਖ ਦਿਓ, ਬੜੀ ਪੁਰਾਣੀ ਆਦਤ ਹੈ ਸਾਡੀ, ਬਹੁਤ ਪੁਰਾਣੀ ਆਦਤ। ਮੈਨੂੰ ਇੱਕ ਘਟਨਾ ਯਾਦ ਆਈ, ਗਿਆਨੀ ਸੰਤ ਸਿੰਘ ਮਸਕੀਨ, ਉਹ ਬੰਗਲਾ ਸਾਹਿਬ ਕਥਾ ਕਰਕੇ ਬਾਹਰ ਬੈਠੇ ਤੇ ਇੱਕ ਸੱਜਣ ਆ ਗਿਆ, ਬਜ਼ੁਰਗ ਸੀ ਬੜੀ ਕਾਹਲੀ ਵਿੱਚ, ਉਹਨੇ ਇੱਕ ਕਾਪੀ ਕੱਢੀ ਤੇ ਕੋਈ ਅਰਥ ਪੁੱਛੇ ਉਹਨਾਂ ਨੂੰ, ਉਹਨਾਂ ਨੇ ਦੱਸ ਦਿੱਤੇ, ਲਿਖਣ ਲੱਗਾ ਤੇ ਕਹਿਣ ਲੱਗਾ ਵੀ ਮੇਰੀ ਐਨਕ ਨਹੀਂ, ਤੁਸੀਂ ਆਪ ਹੀ ਲਿਖ ਦਿਓ। ਉਹ ਕਾਪੀ ਹੱਥ ਵਿੱਚ ਫੜਾਈ, ਪਰ ਉਹ ਕਾਪੀ ਦਾ ਜਿਹੜਾ ਪੇਜ ਸੀ ਉਹ ਕਿਵੇਂ ਦਾ ਸੀ? ਉਹਦੇ ਉੱਤੇ ਇੱਕ ਵਾਰੀ ਪਹਿਲਾਂ ਲਿਖਿਆ, ਫਿਰ ਉਹ ਲਿਖੇ ਦੇ ਉੱਤੇ ਹੋਰ ਲਿਖਿਆ, ਫਿਰ ਲਿਖੇ ਦੇ ਉੱਤੇ ਹੋਰ ਲਿਖਿਆ, ਇੱਕੋ ਪੇਜ, ਤਾਂ ਕੁਝ ਵੀ ਸਮਝ ਨਹੀਂ ਸੀ ਆਉਂਦਾ ਕੀ ਲਿਖਿਆ ਹੋਇਆ। ਤਾਂ ਮਸਕੀਨ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਾਪੀ ਤੇ ਆਪਣੇ ਵਰਗੀ ਰੱਖੀ ਹੋਈ ਤੁਸੀਂ, ਜਿਵੇਂ ਦੇ ਆਪ ਹੋ, ਜਿਵੇਂ ਦੇ ਤੁਸੀਂ, ਤੁਹਾਡਾ ਮਨ ਲੱਗਦਾ ਵੀ ਕਦੀ ਕੁਝ ਲਿਖ ਲਿਆ ਉੱਤੇ, ਕਦੀ ਕੁਝ ਲਿਖਿਆ, ਕਦੀ ਸਾਫ਼ ਕਰਕੇ ਕੁਝ ਸਾਫ਼ ਵੀ ਲਿਖੋ, ਤਾਂ ਸਾਡਾ ਜੀਵਨ ਕਿਵੇਂ ਦਾ ਹੈ? ਸਵੇਰੇ ਉੱਠੇ ਰੱਬ ਦਾ ਨਾਮ ਵੀ ਲਿਖ ਲਿਆ, ਉਹਦੇ ਤੋਂ ਬਾਅਦ ਗੀਤ ਸੰਗੀਤ ਵੀ ਲਿਖ ਲਿਆ, ਉਹਦੇ ਤੋਂ ਬਾਅਦ ਨਿੰਦਿਆ ਚੁਗਲੀ ਵੀ ਲਿਖ ਲਈ, ਉਹਦੇ ਤੋਂ ਬਾਅਦ ਕ੍ਰੋਧ ਆਇਆ ਗਾਲੀ ਗਲੋਚ ਵੀ ਲਿਖ ਲਿਆ। ਜਦੋਂ ਸਾਰਾ ਕੁਝ ਹੋ ਗਿਆ ਇਕੱਠਾ, ਤੇ ਫਿਰ ਗੁਰੂ ਨੂੰ ਜਾ ਕੇ ਕਿਹਾ ਜੀ ਮਨ ਨਹੀਂ ਟਿਕਦਾ, ਕੀ ਕਰੀਏ? ਤੇ ਵਿੱਚ ਲਿਖਿਆ ਕਿੰਨਾ ਕੁਝ ਹੈ ਵਾਧੂ, ਜਿਹਦੀ ਲੋੜ ਹੀ ਕੋਈ ਨਹੀਂ ਸੀ। ਮਨ ਟਿਕਣ ਦੀ ਜਿਹੜੀ ਕਹਾਣੀ ਹੈ, ਉਹ ਮਨ ਦੇ ਸਾਫ਼ ਹੋਣ ਦੀ ਕਹਾਣੀ, ਖਿਆਲ ਰੱਖਣਾ। ਦੂਸਰਾ ਕੋਈ ਤਰੀਕਾ ਨਹੀਂ, ਦੂਸਰਾ ਕੋਈ ਰਾਹ ਨਹੀਂ ਹੈ। ਕੁਦਰਤ ਦਾ ਨਿਯਮ ਜਿਹੜਾ ਹੈ, ਪ੍ਰਕਿਰਤੀ ਦਾ ਜਿਹੜਾ ਨਿਯਮ ਹੈ, ਉਹ ਇਹ ਹੈ। ਅਸੀਂ ਕਹਿੰਦੇ ਹਾਂ ਸਾਡਾ ਮਨ ਨਹੀਂ ਜੁੜਦਾ, ਜ਼ੋਰ ਲਾ ਰਹੇ ਹਾਂ, ਮਨ ਨਹੀਂ ਟਿਕਦਾ। ਤੇ ਕੁਦਰਤ ਬੜੀ ਸਿਆਣੀ ਹੈ, ਉਹਨੂੰ ਇਹ ਫਿਕਰ ਹੈ ਕਿ ਜਿੱਦਣ ਇਹਦਾ ਮਨ ਜੁੜ ਗਿਆ, ਜਿਹੜੇ ਇਹਨੇ ਫੁਰਨੇ ਕੀਤੇ ਉਸੇ ਵੇਲੇ ਪੂਰੇ ਹੋ ਜਾਣੇ ਨੇ। ਜੁੜਨ ਦੇ ਅਰਥੀ ਸ਼ਬਦ ਇੰਨਾ ਤਾਕਤਵਰ ਹੈ ਕਿ ਜਦੋਂ ਉਹਦੇ ਨਾਲ ਧਿਆਨ ਜੁੜਿਆ, ਉਹਨੇ ਤੁਹਾਡੀ ਇੱਛਾ ਨੂੰ ਪੂਰੇ ਕਰਨਾ ਇੱਕਦਮ। ਇਸ ਕਰਕੇ ਉਹ ਜੁੜਨ ਨਹੀਂ ਦਿੰਦਾ। ਇਸ ਲਈ ਸਤਿਗੁਰੂ ਨੇ ਕਿਹਾ ਵੀ ਪਹਿਲਾਂ ਆਪਣੇ ਫੁਰਨਿਆਂ ਤੇ ਇੱਛਾਵਾਂ ਨੂੰ ਸਾਫ਼ ਕਰ, ਉਹ ਗਲਤ ਨਹੀਂ ਹੋਣੇ ਚਾਹੀਦੇ। ਜਿਹੜੇ ਫੁਰਨੇ ਤੇ ਇੱਛਾ ਨੇ, ਬੰਦੇ ਦਾ ਦਾਇਰਾ ਹੈ, ਉਹ ਕਹਿੰਦਾ ਮੈਂ ਮੇਰੇ ਕੋਲ ਸਭ ਕੁਝ ਹੋ ਜਾਏ, ਦੂਜੇ ਕੋਲ ਕੁਝ ਨਾ ਰਹੇ। ਤਾਂ ਜਦੋਂ ਬੰਦਾ ਮਨ ਨੂੰ ਜੋੜਨ ਦੀ ਗੱਲ ਕਰਦਾ ਕਿ ਮੇਰਾ ਮਨ ਸ਼ਬਦ ਵਿੱਚ ਲੱਗੇ, ਕੁਦਰਤ ਨਹੀਂ ਲੱਗਣ ਦੇਗੀ ਜਿੰਨਾ ਚਿਰ ਮਨ ਸਾਫ਼ ਨਹੀਂ ਹੁੰਦਾ। ਕਿਉਂਕਿ ਜੇ ਸਾਫ਼ ਮਨ ਤੋਂ ਪਹਿਲਾਂ ਧਿਆਨ ਲੱਗ ਗਿਆ, ਲੱਗਿਆ ਜੋਗੀਆਂ ਦਾ ਧੱਕੇ ਨਾ ਲਾ ਲਿਆ ਉਹਨਾਂ ਸਰੀਰਕ ਤੌਰ ਤੇ, ਸਮਾਧੀਆਂ ਲਾ ਕੇ ਕਿਸੇ ਨੇ ਜੀਵ ਪੁੱਠੀ ਕਰ ਲਈ, ਕਿਸੇ ਨੇ ਅੱਖਾਂ ਦੇ ਪਿੱਛੇ ਧਿਆਨ ਲਾ ਲਿਆ, ਸਿੱਧਾ ਲਾਇਆ, ਖਾਲੀ ਤਾਂ ਹੋਇਆ ਨਹੀਂ ਸੀ, ਮਨ ਸਾਫ਼ ਤਾਂ ਹੋਇਆ ਨਹੀਂ ਸੀ। ਮਨ ਵਿੱਚ ਵਿਕਾਰ ਉਸੇ ਤਰ੍ਹਾਂ ਭਰੇ ਸਨ, ਤੇ ਧਿਆਨ ਜੁੜਿਆ, ਤੇ ਧਿਆਨ ਨੇ ਫਿਰ ਕਰਾਮਾਤਾਂ ਪੈਦਾ ਕਰ ਦਿੱਤੀਆਂ। ਫਿਰ ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਨੂੰ ਸ਼ਰਾਪ ਦੇ ਦਿੱਤਾ, ਕਿਸੇ ਨੂੰ ਕੁਝ ਕਹਿ ਦਿੱਤਾ, ਕੁਦਰਤ ਨੂੰ ਭੰਨ ਤੋੜ ਦਿੱਤਾ, ਪਾਪ ਕਰ ਦਿੱਤਾ। ਇਸ ਲਈ ਗੁਰਮਤ ਦਾ ਰਸਤਾ ਬਿਲਕੁਲ ਸਾਫ਼ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਪਹਿਲਾਂ ਮੈਲ ਨਿਕਲੇਗੀ ਸਿਮਰਨ ਨਾਲ। ਜਦੋਂ ਮੈਲ ਨਿਕਲੇਗੀ ਤੇ ਪਰਤ ਕੇ ਜੁੜੇ, ਉਹ ਸੁਖਦਾਈ ਹੈ। ਕਿਉਂਕਿ ਜਦੋਂ ਸਾਫ਼ ਹੋਇਆ ਮਨ ਜੁੜੇਗਾ, ਫਿਰ ਉਹਦੀ ਅਰਦਾਸ ਵੀ ਸਾਫ਼ ਸੁਥਰੀ ਹੋਵੇਗੀ, ਫਿਰ ਉਹ ਕਿਸੇ ਦਾ ਬੁਰਾ ਨਹੀਂ ਮੰਗੇਗਾ। ਤਾਂ ਉਹਦੀ ਇੱਕ ਮੂਰਤ ਹਜ਼ੂਰ ਕਹਿੰਦੇ ਅਚਲ ਹੈ, ਅਚਲ ਮੂਰਤ। ਪਰਮਾਤਮਾ ਦੀ ਜਿਹੜੀ ਤਸਵੀਰ ਹੈ, ਜਿਹੜੀ ਉਹਦੀ ਮੂਰਤ ਹੈ, ਅਚਲ ਦਾ ਮਤਲਬ ਚੱਲਦੀ ਨਹੀਂ, ਟਿਕੀ ਹੋਈ ਹੈ, ਹਿੱਲਦੀ ਨਹੀਂ ਹੈ, ਦੌੜਦੀ ਨਹੀਂ, ਭੱਜਦੀ ਨਹੀਂ, ਜਿੱਥੇ ਹੈ ਉੱਥੇ ਟਿਕ ਜਾਂਦੀ ਹੈ, ਅੱਗੇ ਪਿੱਛੇ ਨਹੀਂ ਹੁੰਦੀ। ਤੇ ਜਦੋਂ ਕਿਸੇ ਦਾ ਮਨ ਇੰਨਾ ਟਿਕ ਜਾਏ ਜਿਵੇਂ ਪਰਮਾਤਮਾ ਦੀ ਮੂਰਤ ਟਿਕੀ ਹੋਈ ਹੈ, ਜਿਵੇਂ ਉਹਦੀ ਮੂਰਤ ਸਾਫ਼ ਹੈ, ਤੇ ਦੋਵਾਂ ਦਾ ਆਪਸ ਵਿੱਚ ਜੋੜ ਬਣ ਜਾਂਦਾ, ਉਹਦੀ ਮੂਰਤ ਅਚਲ ਹੈ, ਹਿੱਲਦੀ ਨਹੀਂ, ਹਿੱਲਣ ਤੋਂ ਰਹਿਤ ਹੈ। ਪ੍ਰਭ ਕੈ ਸਿਮਰਨ ਨੇਚਲ ਆਸਣ, ਇੱਕ ਇਸ ਤਰ੍ਹਾਂ ਦਾ ਆਸਣ ਨਾਮ ਦੇ ਅੰਦਰ ਹੈ ਜਿਹੜਾ ਨੇਚਲ, ਹਿੱਲਦਾ ਨਹੀਂ, ਜਿਹਦੇ ਵਿੱਚ ਕੋਈ ਵੀ ਚੰਚਲਤਾ ਨਹੀਂ, ਡੋਲਦਾ ਨਹੀਂ, ਅਚਲ ਮੂਰਤ। ਤੇ ਅਗਲੇ ਬਚਨ ਕੀਤੇ ਕਹਿੰਦੇ ਅਨੁਭਵ ਪ੍ਰਕਾਸ਼, ਇਹ ਬੜੇ ਮਹਿੰਗੇ ਸ਼ਬਦ ਨੇ। ਉਹ ਇੱਕ ਇਸ ਤਰ੍ਹਾਂ ਦਾ ਪ੍ਰਕਾਸ਼ ਹੈ ਜਿਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਅਨੁਭਵ ਦਾ ਮਤਲਬ ਅਨੁਭਵ, ਤਜਰਬੇ ਵਿੱਚ ਲਿਆਂਦਾ ਜਾ ਸਕਦਾ ਹੈ। ਉਹ ਇਸ ਤਰ੍ਹਾਂ ਦਾ ਪ੍ਰਕਾਸ਼, ਉਹ ਅੱਖਾਂ ਦਾ ਪ੍ਰਕਾਸ਼ ਨਹੀਂ, ਅੱਖਾਂ ਦੀ ਰੋਸ਼ਨੀ ਨਹੀਂ। ਉਹਦੇ ਦੋ ਸਵਰੂਪ ਨੇ, ਇੱਕ ਤੇ ਉਹ ਬੰਦੇ ਦੇ ਤਜਰਬੇ ਵਿੱਚ ਆ ਸਕਦਾ ਹੈ, ਜਿਉਂ ਜਿਉਂ ਸ਼ਬਦ ਨਾਲ ਸੁਰਤ ਜੁੜੇਗੀ ਇਹਦੇ ਤਜਰਬੇ ਵੱਧਦੇ ਜਾਣਗੇ, ਇਹਦੀ ਫੀਲਿੰਗ ਵੱਧਦੀ ਜਾਏਗੀ, ਇਹਦੇ ਤਜਰਬੇ ਵੱਡੇ ਹੋ ਜਾਣਗੇ। ਜਿਵੇਂ ਕੁਝ ਚੀਜ਼ਾਂ ਤਜਰਬੇ ਵਿੱਚ ਆਉਂਦੀਆਂ ਨੇ, ਦਿਸਦੀਆਂ ਨੇ, ਜਿਵੇਂ ਹਵਾ ਹੈ ਤਜਰਬੇ ਵਿੱਚ ਆਉਂਦੀ ਹੈ, ਦਿਸਦੀ ਨਹੀਂ, ਲੱਗਦੀ ਹੈ ਸਿਰਫ। ਜਿਵੇਂ ਚਾਨਣ ਹੈ, ਚਾਨਣ ਵਿੱਚ ਬੰਦਾ ਦੇਖ ਵੀ ਸਕਦਾ ਹੈ, ਪਰ ਚਾਨਣ ਨੂੰ ਫੜਿਆ ਨਹੀਂ ਜਾ ਸਕਦਾ, ਹੱਥਾਂ ਵਿੱਚ ਨਹੀਂ ਆਉਂਦਾ। ਤੁਸੀਂ ਚਾਨਣ ਨੂੰ ਫੜ ਕੇ ਵੇਖੋ, ਹੱਥਾਂ ਵਿੱਚ ਨਹੀਂ ਆਉਂਦਾ। ਤਾਂ ਅਨੁਭਵ ਪ੍ਰਕਾਸ਼ ਤਜਰਬੇ ਵਿੱਚ ਆਉਂਦਾ ਹੈ, ਬੰਦੇ ਦੇ ਨਾਲ ਛੂ ਜਾਂਦਾ। ਭਾਈ ਵੀਰ ਸਿੰਘ ਨੇ ਇਹਦੇ ਉੱਤੇ ਬੜੀ ਸੁੰਦਰ ਇੱਕ ਕਵਿਤਾ ਲਿਖੀ ਹੈ, ਉਹਦੇ ਮਿਲਾਪ ਦੀ ਘਟਨਾ ਕਹੀ ਕਿਵੇਂ ਦਾ ਹੈ। ਉਹ ਕਹਿੰਦੇ ਨੇ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾਗ ਲਵੱਕੜੀ ਪਾਈ। ਇਹ ਉਹਨਾਂ ਨੇ ਤਾਂ ਇਹਦੀ ਵਿਆਖਿਆ ਕੀਤੀ ਹੈ ਕਿਉਂਕਿ ਇਸ ਮਾਰਗ ਦੇ ਉੱਤੇ ਬੜੇ ਲੋਕ ਭਰਮਾਂ ਵਿੱਚ ਪਏ ਹੋਏ ਨੇ, ਅੱਜ ਵੀ ਪਏ ਨੇ। ਚਾਰ ਦਿਨ ਕੋਈ ਬਾਣੀ ਪੜ੍ਹਦਾ, ਪੰਜਵੇਂ ਦਿਨ ਸੁਪਨੇ ਸੁਣਾਉਣ ਲੱਗ ਪੈਂਦਾ, ਅੱਜ ਫਲਾਣੇ ਗੁਰੂ ਦੇ ਦਰਸ਼ਨ ਹੋਏ, ਅੱਜ ਇਹਦੇ ਦਰਸ਼ਨ ਹੋ ਗਏ। ਗੁਰੂ ਗੋਬਿੰਦ ਸਿੰਘ ਤੇ ਸਾਡੇ ਘਰ ਹੀ ਰਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਤੇ ਚੜ ਕੇ ਆਉਂਦੇ ਨੇ, ਉਹਨਾਂ ਦੇ ਘੋੜੇ ਨੇ ਛਾਲ ਮਾਰੀ ਸੀ, ਸਾਡੇ ਘਰ ਦੀ ਕੰਧ ਦੀਆਂ ਇੱਟਾਂ ਡਿੱਗ ਪਈਆਂ ਉੱਪਰਲੀਆਂ ਦੋ। ਇਹ ਸਭ ਕੁਝ ਚੱਲਦਾ ਨਾ, ਇਹ ਵਿਆਖਿਆ ਗੁਰੂ ਸਾਹਿਬ ਨੇ ਕੀਤੀ ਹੈ। ਇਹ ਸਾਰੇ ਆਪਣੇ ਕਲਪਿਤ ਭਰਮ ਨੇ, ਬਹੁਤੇ ਇਹਨਾਂ ਵਿੱਚੋਂ ਬਹੁਤੇ ਕਲਪਿਤ ਨੇ, ਜਿਨ੍ਹਾਂ ਨੂੰ ਇਹ ਤਜਰਬੇ ਅਸਲੀਅਤ ਵਿੱਚ ਹੋਏ ਹੋ ਸਕਦੇ, ਜੋੜ ਜੁੜ ਸਕਦਾ ਹੈ, ਕੁਦਰਤ ਵਿੱਚ ਬੜਾ ਕੁਝ ਹੈ। ਜਿਨ੍ਹਾਂ ਨੂੰ ਇਹ ਤਜਰਬੇ ਅਸਲੀਅਤ ਵਿੱਚ ਹੋਏ ਉਹਨਾਂ ਨੇ ਐਲਾਨ ਨਹੀਂ ਕੀਤਾ, ਉਹਨਾਂ ਨੇ ਬਾਹਰ ਨਹੀਂ ਦੱਸਿਆ। ਇਸ ਕਰਕੇ ਇਹਨਾਂ ਭਰਮਾਂ ਵਿੱਚ ਨਾ ਪੈਣਾ। ਅੰਤਰ ਆਤਮਾ ਜੋ ਮਿਲਿਆ ਮਿਲਿਆ ਕਹੀਐ ਸੋਏ, ਜਿਹੜਾ ਸੁਰਤ ਤੇ ਸ਼ਬਦ ਰਾਹੀਂ ਮਿਲਿਆ ਅਸਲੀ ਮਿਲਿਆ ਉਹੀ ਹੈ, ਬਾਕੀ ਮਨ ਦੀਆਂ ਕਲਪਨਾਵਾਂ ਨੇ, ਮਨ ਦੇ ਬਣਾਏ ਹੋਏ ਆਪਣੀ ਭੰਡਾਰ ਨੇ, ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ। ਕਿਉਂਕਿ ਮਾਇਆ ਕਈ ਪ੍ਰਕਾਰ ਦੀ ਹੈ ਨਾ, ਮਾਇਆ ਰਾਹ ਵਿੱਚ ਆ ਜਾਂਦੀ, ਉਹ ਕਹਿੰਦੀ ਤੂੰ ਪਹੁੰਚ ਗਿਆ, ਦਰਸ਼ਨ ਹੋ ਗਏ, ਨਸੀਬ ਹੋ ਗਿਆ ਸਭ ਕੁਝ। ਅਨੁਭਵ ਪ੍ਰਕਾਸ਼ ਇੱਕ ਇਸ ਤਰ੍ਹਾਂ ਦਾ ਪ੍ਰਕਾਸ਼ ਜਿਹੜਾ ਅਨੁਭਵ ਵਿੱਚ ਆਉਂਦਾ ਹੈ, ਜਿਹੜਾ ਦਿਸਦਾ ਨਹੀਂ, ਜਿਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਭਾਈ ਸਾਹਿਬ ਕਹਿੰਦੇ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾਗ ਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਨਿਰਾ ਨੂਰ ਵਰਗਾ ਸੀ, ਚਾਨਣ ਵਰਗਾ ਸੀ, ਉਹਨੂੰ ਪੜ੍ਹਨਾ ਚਾਹਿਆ, ਹੱਥ ਪਾਇਆ, ਪਰ ਚਾਨਣ ਨੂੰ ਹੱਥ ਕਿੱਥੋਂ ਪਵੇ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਫਿਰ ਕਹਿੰਦੇ, ਫਿਰ ਲੜ ਫੜਨੇ ਨੂੰ ਉੱਠ ਦੌੜੇ, ਸੋਚਿਆ ਨੂੰ ਫੜ ਲਈਏ, ਕਾਬੂ ਕਰ ਲਈਏ। ਤੇ ਬੰਦੇ ਦੀ ਇਹ ਬਿਰਤੀ ਧਰਮ ਦੇ ਮਾਰਗ ਤੇ ਬੜੀ ਖਤਰਨਾਕ ਏ। ਜਦੋਂ ਇਹਨੂੰ ਕੁਝ ਮਿਲਦਾ ਹੈ ਨਾ, ਥੋੜਾ ਜਿਹਾ ਮਿਲਿਆ ਨਹੀਂ, ਥੋੜਾ ਜਿਹਾ ਰਸ ਆਇਆ ਨਹੀਂ, ਤੇ ਅੰਦਰੋਂ ਮਨ ਬੋਲ ਪੈਂਦਾ ਇਹਨੂੰ ਹੁਣ ਕਾਬੂ ਕਰਕੇ ਜੇਬ ਵਿੱਚ ਪਾ ਨਿਕਲਣਾ ਜਾ ਕੇ। ਪੁਰਾਣੀ ਆਦਤ ਹੈ ਨਾ, ਬੰਦੇ ਦੀ ਆਦਤ ਹੈ, ਉਹ ਧਨ ਨੂੰ ਵੀ ਆਪਣੇ ਹੱਥਾਂ ਵਿੱਚ ਲੁਕਾਉਂਦਾ ਰਿਹਾ ਵੀ ਜਾਏ ਨਾ, ਸਾਂਭ ਲਓ ਇਸ ਨੂੰ, ਇਕੱਠਾ ਕਰਨ ਦੀ ਬਿਰਤੀ ਹੈ। ਤੇ ਜਦੋਂ ਇਹ ਧਰਮ ਦੇ ਮਾਰਗ ਤੇ ਤੁਰਦਾ ਤੇ ਜੇ ਗੁਰੂ ਥੋੜੀ ਜਿਹੀ ਬਖਸ਼ਿਸ਼ ਦੇ ਦੇ, ਕਿਸੇ ਦਿਨ ਥੋੜਾ ਜਿਹਾ ਮਨ ਟੇਕੀ ਜਾਏ, ਅਜੇ ਟਿਕਦਾ ਦੋ ਪਲ ਵੀ ਨਹੀਂ ਤੇ ਅੰਦਰੋਂ ਮਨ ਬੋਲ ਪੈਂਦਾ ਵੀ ਫੜ ਲੈ ਜਾਵੇ ਨਾ ਏ। ਤੇ ਰੱਬ ਦਾ ਇੱਕ ਸੰਵਿਧਾਨ ਹੈ, ਜਿਨ੍ਹਾਂ ਨੇ ਉਹਨੂੰ ਫੜਨਾ ਚਾਹਿਆ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਗਿਆ। ਆਕਾਸ਼ ਵਰਗਾ ਹੈ ਨਾ, ਆਕਾਸ਼ ਦੇ ਵਿੱਚ ਤੁਸੀਂ ਜਿੰਨਾ ਖੁੱਲਾ ਹੱਥ ਰੱਖੋਗੇ ਉਹਨਾਂ ਤੁਹਾਡੇ ਕੋਲ ਰਹੇਗਾ, ਮੁੱਠ ਖੁੱਲੀ ਰੱਖੋਗੇ। ਤੇ ਜਿੰਨਾ ਤੁਸੀਂ ਆਕਾਸ਼ ਨੂੰ ਚਾਹਿਆ ਵੀ ਇਸ ਤਰ੍ਹਾਂ ਫੜ ਲਈਏ, ਜਿੰਨੀ ਮੁੱਠ ਬੰਦ ਕੀਤੀ ਆਕਾਸ਼ ਹੱਥੋਂ ਨਿਕਲ ਗਿਆ। ਕੁਝ ਇਸ ਤਰ੍ਹਾਂ ਦੀ ਹੈ ਬਖਸ਼ਿਸ਼ ਪਰਮਾਤਮਾ ਦੇ ਨਾਮ ਦੀ, ਜਿਹਨੂੰ ਫੜਨ ਬਾਰੇ ਖਿਆਲ ਨਹੀਂ ਕਰਨਾ ਚਾਹੀਦਾ। ਭਾਈ ਸਾਹਿਬ ਕਹਿੰਦੇ, ਫਿਰ ਲੜ ਫੜਨੇ ਨੂੰ ਉੱਠ ਦੌੜੇ, ਪਰ ਲੜ ਉਹ ਬਿਜਲੀ ਲਹਿਰਾਂ, ਉਹ ਬਿਜਲੀ ਵਰਗਾ ਸੀ, ਬਿਜਲੀ ਕਿੱਥੋਂ ਫੜੀ ਜਾਏ, ਜਿਵੇਂ ਬਿਜਲੀ ਆਕਾਸ਼ ਵਿੱਚ ਚਮਕਦੀ ਏ, ਲਹਿਰ ਬਣਦੀ, ਪਰ ਲੜ ਉਹ ਬਿਜਲੀ ਲਹਿਰਾਂ ਉੱਡਦਾ ਜਾਂਦਾ, ਪਰ ਉਹ ਸਾਨੂੰ ਛੂ ਆਪਣੀ ਗਿਆ ਲਾਈ। ਇੱਕ ਗੱਲ ਉਹਨਾਂ ਨੇ ਕਹੀ ਹੈ, ਲੰਘਦਾ ਲੰਘਦਾ ਸਾਨੂੰ ਛੂ ਗਿਆ, ਅਨੁਭਵ ਪ੍ਰਕਾਸ਼ ਤਜਰਬੇ ਵਿੱਚ ਆ ਗਿਆ। ਫਿਰ ਉਹਦੀ ਨਿਸ਼ਾਨੀ ਕੀ ਹੈ, ਉਹਦੇ ਮਿਲਣ ਦੀ ਕੀ ਨਿਸ਼ਾਨੀ ਹੈ, ਇਹ ਸੁਪਨਾ ਸੱਚ ਸੀ ਜਾਂ ਆਪਣੀ ਕਲਪਨਾ ਸੀ, ਕੀ ਅਰਥ ਨੇ ਇਹਦੇ। ਤੇ ਅੱਗੇ ਉਹਨਾਂ ਨੇ ਨਿਸ਼ਾਨੀਆਂ ਦੱਸੀਆਂ ਨੇ, ਕਹਿੰਦੇ ਮਿੱਟੀ ਚਮਕ ਪਈ ਇਹ ਮੋਈ, ਆ ਸਰੀਰ ਜਿਹੜਾ ਨਾ ਮਿੱਟੀ ਦਾ ਬਣਿਆ, ਜਿਹਨੂੰ ਉਹਦਾ ਅਸਲੀ ਸੁਪਨ ਆਇਆ, ਅਸਲੀ ਸੁਪਨਾ ਆਇਆ, ਉਹਦੀ ਹਾਲਤ ਕੀ ਬਣੇਗੀ, ਸਰੀਰ ਰੂਪੀ ਮਿੱਟੀ ਚਮਕ ਪੈਗੀ, ਉਹਦੀ ਨੂਰ ਨਾਲ ਭਰੀ ਜਾਏਗੀ, ਸਵਾਦ ਨਾਲ ਉਹਦਾ ਸਰੀਰ ਭਰਿਆ ਜਾਏਗਾ ਵਿਸਮਾਦ ਨਾਲ। ਮਿੱਟੀ ਚਮਕ ਪਈ ਇਹ ਮੋਈ ਤੇ ਤੁਸੀਂ ਲੂਆਂ ਵਿੱਚ ਲਿਸ਼ਕੇ, ਲੂਆਂ ਦੇ ਵਿੱਚ ਰੂਮਾਂ ਦੇ ਵਿੱਚ ਉਹਦੀ ਆਵਾਜ਼, ਉਹਦਾ ਪਿਆਰ, ਉਹਦਾ ਸਵਾਦ, ਇਹ ਉਹਦੀ ਨਿਸ਼ਾਨੀ ਉਹਦੇ ਮਿਲਣ। ਮਿੱਟੀ ਚਮਕ ਪਈ ਇਹ ਮੋਈ ਤੇ ਤੁਸੀਂ ਲੂਆਂ ਵਿੱਚ ਲਿਸ਼ਕੇ, ਬਿਜਲੀ ਕੂੰਦ ਗਈ ਥਰਾਂਦੀ ਹੁਣ ਚਕਾ ਚੂੰਦ ਹੈ ਛਾਈ। ਚਕਾ ਚੂੰਦ ਕਹਿੰਦੇ ਚੁੱਪ ਚਾਪ, ਸਾਰਾ ਕੁਝ ਸ਼ਾਂਤ ਹੋ ਗਿਆ, ਵਿਚਾਰ ਬੰਦ ਹੋ ਗਏ, ਸਭ ਕੁਝ ਅੰਦਰੋਂ ਬੰਦ ਹੋ ਗਿਆ। ਇਹਨੂੰ ਕਹਿੰਦੇ ਨੇ ਅਨੁਭਵ ਪ੍ਰਕਾਸ਼, ਅਨੁਭਵ ਕਹਿੰਦੇ ਨੇ ਤਜਰਬੇ ਨੂੰ, ਪ੍ਰਕਾਸ਼ ਕਹਿੰਦੇ ਨੇ ਚਾਨਣ ਨੂੰ। ਪਰਮਾਤਮਾ ਦੇ ਨਾਮ ਦਾ ਜਿਹੜਾ ਪ੍ਰਕਾਸ਼ ਹੈ ਉਹ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ, ਉਹ ਤਜਰਬੇ ਦਾ ਵਿਸ਼ਾ ਹੈ, ਅਨੁਭਵ ਪ੍ਰਕਾਸ਼। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਕਿਹਾ ਜੋ ਬਿਨ ਪ੍ਰਤੀਤੀ ਕੂੜੀ ਕੂੜੀ ਅੱਖੀ ਮੀਟ ਦੇ ਤੇ ਨਿਹਫਲ ਸਭ ਅਗਿਆਨੋ। ਜਿਹੜੇ ਕੱਲੀਆਂ ਅੱਖਾਂ ਮੀਟਣਾ ਹੀ ਧਰਮ ਸਮਝ ਲੈਂਦੇ ਨੇ, ਪ੍ਰਤੀਤ ਉਹਨਾਂ ਕੋਲ ਹੈ ਨਹੀਂ। ਪ੍ਰਤੀਤ ਦਾ ਮਤਲਬ ਤਜਰਬਾ ਨਹੀਂ, ਅੰਦਰ ਦੀ ਅੱਖ ਨਹੀਂ ਖੁੱਲੀ, ਸੁਰਤ ਜਵਾਨ ਨਹੀਂ ਹੋਈ, ਧਿਆਨ ਵਿੱਚ ਸ਼ਕਤੀ ਨਹੀਂ ਆਈ। ਜਿਨ੍ਹਾਂ ਦਾ ਪ੍ਰੇਮ ਰੂਪੀ ਧਿਆਨ ਜਾਗਿਆ ਨਹੀਂ, ਉਹਨਾਂ ਦੀਆਂ ਅੱਖਾਂ ਬੰਦ ਵੀ ਉਸ ਤਰ੍ਹਾਂ ਦੀਆਂ, ਖੁੱਲੀਆਂ ਵੀ ਉਸ ਤਰ੍ਹਾਂ ਦੀਆਂ। ਉਹਨਾਂ ਦਾ ਬੋਲਣਾ ਨਾ ਬੋਲਣਾ ਇੱਕੋ ਜਿਹਾ, ਉਹਨਾਂ ਦਾ ਕਰਨਾ ਨਾ ਕਰਨਾ ਇੱਕੋ ਜਿਹਾ ਰਹਿ ਗਿਆ। ਪਰ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਿਸ਼ ਕੀਤੀ ਤੇ ਅੰਦਰੋਂ ਪ੍ਰਤੀਤ ਛੂਹਣ ਦੀ ਸ਼ਕਤੀ, ਜਿਹਨੂੰ ਕਹਿੰਦੇ ਨੇ ਪਰਸਨਾ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ, ਅਨੁਭਵ ਪ੍ਰਕਾਸ਼। ਫਿਰ ਇੱਕ ਉਹਦਾ ਹੋਰ ਸਰੂਪ ਬਿਆਨ ਕੀਤਾ ਕਲਗੀਆਂ ਵਾਲੇ ਨੇ, ਉਹ ਕਹਿੰਦੇ ਅਮਿਤੋਜ ਕਹਿਜੈ। ਅਮਿਤੋਜ ਇਹ ਦੋ ਲਫ਼ਜ਼ਾਂ ਦਾ ਜੋੜ ਹੈ, ਅਮਿਤ ਜਮਾ ਓਜ, ਓਜ ਕਹਿੰਦੇ ਨੇ ਸ਼ਕਤੀ ਨੂੰ, ਅਮਿਤ ਕਹਿੰਦੇ ਨੇ ਜਿਹਨੂੰ ਮਿਣਿਆ ਨਾ ਜਾ ਸਕੇ। ਕਈ ਲੋਕ ਉਹਨੂੰ ਇਸ ਤਰ੍ਹਾਂ ਵੇਖ ਲੈਂਦੇ ਨੇ ਕਿ ਬ੍ਰਹਿਮੰਡ ਦੇ ਵਿੱਚ ਉਹਦੀ ਸ਼ਕਤੀ ਨੂੰ ਵੇਖ ਕੇ ਉਹਦੇ ਅੱਗੇ ਝੁਕ ਜਾਂਦੇ ਨੇ। ਇਹ ਸਭ ਤੋਂ ਸੌਖਾ ਤਰੀਕਾ ਵੈਸੇ ਬੰਦੇ ਵਾਸਤੇ ਰੱਬ ਦੀ ਇਬਾਦਤ ਕਰਨ ਦਾ, ਕਿਉਂਕਿ ਜਿਹੜਾ ਅਨੁਭਵ ਪ੍ਰਕਾਸ਼ ਹੈ ਉਹ ਤੇ ਸੂਖਸ਼ਮ ਬੜਾ, ਉਹ ਤੇ ਸ਼ਬਦ ਦੀ ਕਮਾਈ ਨਾਲ ਆਉਂਦਾ ਜਾਂ ਹੋਰ ਕੋਈ ਵੀ ਅਵਸਥਾ ਹੈ। ਪਰ ਇਸ ਦੁਨੀਆਂ ਦੇ ਵਿੱਚ, ਇਸ ਬ੍ਰਹਿਮੰਡ ਵਿੱਚ ਉਹਦੀ ਸ਼ਕਤੀ ਨੂੰ ਵੇਖਣਾ ਕੋਈ ਔਖਾ ਨਹੀਂ। ਤੁਸੀਂ ਸਾਹਮਣੇ ਵੇਖੋ, ਸੂਰਜ ਚੜ੍ਹਦਾ, ਕਿੰਨੀ ਅਗਨ ਹੈ ਉਹਦੇ ਵਿੱਚ, ਆਕਾਸ਼ ਵਿੱਚ ਬੱਦਲ ਆਉਂਦੇ ਨੇ, ਅਰਬਾਂ ਟਨ ਪਾਣੀ ਆਕਾਸ਼ ਵਿੱਚ ਹਵਾ ਉਡਾ ਕੇ ਆਉਂਦੀ, ਉਹਦੀ ਸ਼ਕਤੀ ਦਾ ਪ੍ਰਤੀਕ ਹੈ, ਉਹਦੀ ਤਾਕਤ ਹੈ। ਇਸ ਕਰਕੇ ਪਰਮਾਤਮਾ ਦਾ ਇੱਕ ਗੁਣ ਇਹ ਹੈ, ਉਹ ਆਪ ਨਹੀਂ ਦਿਸਦਾ, ਉਹਦੀ ਸ਼ਕਤੀ ਦਿਸਦੀ, ਉਹਦੀ ਤਾਕਤ ਦਿਸਦੀ, ਔਰ ਜਿਹੜੇ ਉਹਦੇ ਨਾਲ ਜੁੜ ਗਏ ਉਹਨਾਂ ਵਿੱਚ ਅਥਾਹ ਸ਼ਕਤੀ ਆ ਗਈ, ਬੇਅੰਤ ਸ਼ਕਤੀ ਆ ਗਈ। ਸਤਿਗੁਰੂ ਕਲਗੀਧਰ ਪਾਤਸ਼ਾਹ ਜਦੋਂ ਸ਼ਸਤਰ ਦੀ ਗੱਲ ਕਰਦੇ ਨੇ, ਉਹਨਾਂ ਨੇ ਆਪਣੀ ਬਾਣੀ ਵਿੱਚ ਇਹ ਬਚਨ ਕਹੇ ਨੇ, ਸ਼ਸਤਰਾਂ ਦਾ ਸਤਿਕਾਰ ਕਰਦੇ ਰਹੇ। ਇਹ ਵੀ ਘਟਨਾ ਆਉਂਦੀ ਹੈ ਕਿ ਇੱਕ ਵਾਰੀ ਹਜ਼ੂਰ ਨੇ ਆਪਣਾ ਜਿੱਥੇ ਤਖ਼ਤ ਸੀ, ਜਿੱਥੇ ਦਰਬਾਰ ਸਜਿਆ ਸੀ, ਨਾਲ ਇੱਕ ਹੋਰ ਤਖ਼ਤ ਬਣਵਾਇਆ, ਉਹਦੇ ਉੱਤੇ ਸ਼ਸਤਰ ਸਜਾ ਦਿੱਤੇ, ਔਰ ਇਹ ਵੀ ਹੁਕਮ ਦਿੱਤਾ ਜਿਵੇਂ ਮੇਰੇ ਤੇ ਚੌਰ ਕਰਦੇ ਹੋ ਸ਼ਸਤਰਾਂ ਤੇ ਚੌਰ ਕਰੋ। ਪੁੱਛਿਆ ਮਹਾਰਾਜ ਕਿਉਂ, ਸ਼ਸਤਰ ਗੁਰੂ ਨੇ, ਕੀ ਕਾਰਨ ਹੈ? ਕਹਿਣ ਲੱਗੇ ਸ਼ਸਤਰ ਸ਼ਕਤੀ ਦਾ ਪ੍ਰਤੀਕ ਹੈ, ਪਰਮਾਤਮਾ ਸ਼ਕਤੀ ਦਾ ਪ੍ਰਤੀਕ ਹੈ, ਸ਼ਕਤੀ ਦਾ ਸੋਮ ਹੈ, ਸ਼ਸਤਰ ਉਹਦਾ ਹੀ ਸਰੂਪ ਨੇ। ਇਸ ਕਰਕੇ ਇੱਕ ਬਾਣੀ ਵੀ ਉਹਨਾਂ ਦੀ ਆਉਂਦੀ, ਸਾਰੇ ਸ਼ਸਤਰਾਂ ਨੂੰ ਨਮਸਕਾਰ ਕੀਤੀ ਹੈ। ਇਹ ਵਿਆਖਿਆ ਅੱਗੇ ਆਪਾਂ ਚੱਲ ਕੇ ਕਰਾਂਗੇ ਖੁੱਲੇ, ਕਿ ਸ਼ਸਤਰਾਂ ਨੂੰ ਨਮਸਕਾਰ ਕਰਨ ਦੇ ਕੀ ਅਰਥ ਨੇ। ਕਈਆਂ ਨੇ ਕਿਹਾ ਤਲਵਾਰ ਨੂੰ ਨਮਸਕਾਰ ਕਰਨੀ ਮਨਮਤ ਹੈ। ਤੁਸੀਂ ਵੇਖੋਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅੱਗੇ ਸ਼ਸਤਰ ਕਿਉਂ ਹੁੰਦੇ ਨੇ, ਕੀ ਕਾਰਨ ਹੈ? ਸ਼ਕਤੀ ਦਾ ਪ੍ਰਤੀਕ ਹੈ, ਤਾਕਤ ਦਾ ਪ੍ਰਤੀਕ ਹੈ। ਉਹ ਧਰਮ ਹੀ ਕਾਹਦਾ ਜਿਹਦੇ ਵਿੱਚ ਸ਼ਕਤੀ ਕੋਈ ਨਹੀਂ ਹੈ? ਉਹ ਧਰਮ ਹੀ ਕਾਹਦਾ ਜਿਹਦੇ ਪੱਲੇ ਕੱਖ ਨਾ ਹੋਵੇ? ਉਹ ਧਰਮ ਕਾਹਦਾ ਜਿਹਨੂੰ ਕੋਈ ਖਰੀਦ ਜਾਏ, ਜਿਹਨੂੰ ਕੋਈ ਆਪਣੇ ਪਿੱਛੇ ਲਾ ਲੈ, ਉਹ ਕਿਸੇ ਦੇ ਵੱਸ ਵਿੱਚ ਨਹੀਂ ਆਉਂਦਾ, ਕਿਸੇ ਦੇ ਹੱਥ ਵਿੱਚ ਨਹੀਂ ਆਉਂਦਾ, ਬੇਪਰਵਾਹ ਹੈ ਉਹ ਆਪ। ਸ਼ਕਤੀ ਦਾ ਸੋਮਾ, ਸ਼ਕਤੀ ਦਾ ਭੰਡਾਰ ਹੈ, ਇਸ ਕਰਕੇ ਅਮਿਤੋਜ ਕਹੀਜੈ, ਉਹਦੀ ਸ਼ਕਤੀ ਅਮਿਤ ਹੈ, ਮਿਣੀ ਨਹੀਂ ਜਾ ਸਕਦੀ। ਉਹਦੀ ਸ਼ਕਤੀ ਕਿੰਨੇ ਪ੍ਰਕਾਰ ਦੀ ਹੈ, ਸਤਿਗੁਰੂ ਨੇ ਸ਼ਕਤੀ ਦੀ ਵਿਆਖਿਆ, ਤਾਕਤ ਦੀ ਵਿਆਖਿਆ ਆਪਣੀ ਬਾਣੀ ਵਿੱਚ, ਆਪਣੇ ਜੀਵਨ ਵਿੱਚ ਕਿਵੇਂ ਕੀਤੀ। ਇਸ ਛੰਦ ਦਾ ਤੀਜਾ ਹਿੱਸਾ ਬਚਿਆ, ਆਪਾਂ ਇਹਦੀ ਵਿਚਾਰ ਕੱਲ ਨੂੰ ਕਰਾਂਗੇ, ਗੁਰੂ ਕਿਰਪਾ ਕਰੇ।